इतिहासक विचारन और फिर आप जी ने कीर्तन सर्वन कीता है, जिमें गुरु प्यारियां ने आपनू दर्शाया भी है। मन एक फुटे हुए पहाड़ विच फुटे हुए चश्मे की तरह है, ਨਿਰੰਤਰ ਇਹਦੇ ਅੰਦਰ ਫੁਰਨਿਆਂ ਦਾ ਇੱਕ ਪ੍ਰਵਾਹ ਚੱਲਦਾ ਹੈ। ਜੋ ਕੁਝ ਆਪਾਂ ਸੰਗਤ ਵਿੱਚ ਬੈਠ ਕੇ ਸੁਣਦੇ ਹਾਂ ਉਹ ਕੁਝ ਫੁਰਨੇ ਬਣ ਕੇ ਬਦੋ ਬਦੀ ਫਿਰ ਜ਼ਬਾਨ ਤੋਂ ਨਿਕਲਦੇ। ਇਸ ਕਰਕੇ ਅਰਜ਼ ਕੀਤੀ ਸੀ ਕਿ ਜਿਵੇਂ ਗੁਰਮੁਖ ਪਿਆਰੇ ਇਤਿਹਾਸਕ ਪੱਖ ਸਾਡੇ ਰੰਗ ਸਾਹਮਣੇ ਰੱਖਦੇ ਨੇ, ਅੱਜ ਬਚਿੱਤਰ ਨਾਟਕ ਦਾ ਉਹ ਅਧਿਆਇ ਜਿਹਦੇ ਵਿੱਚ ਹਜ਼ੂਰ ਨੇ ਪਹਿਲੀ ਜੰਗ ਜਿੱਤੀ ਤੇ ਇਸ ਜੰਗ ਨੂੰ ਜਿੱਤ ਕੇ ਹਜ਼ੂਰ ਨੇ ਇਹ ਸ਼ਬਦ ਸਾਨੂੰ ਦ੍ਰਿੜ ਕਰਾਏ ਕਿ ਭਾਵੇਂ ਇੱਕ ਪਾਸੇ ਕਈ ਪੁਸ਼ਤਾਂ ਤੋਂ ਆਪਣੀਆਂ ਬਾਹਾਂ ਦਾ ਮਾਣ ਕਰਨ ਵਾਲੇ ਨੇ ਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਬਾਰੇ ਰਾਜਪੂਤ ਰਾਜੇ ਜਾਂ ਉਹ ਭੱਜੇ ਹੋਏ ਪਛਾਣ ਕਹਿੰਦੇ ਨੇ, ਇਹਨਾਂ ਨੂੰ ਕੀ ਪਤਾ ਲੜਨ ਦਾ। ਪਰ ਹਜ਼ੂਰ ਕਹਿੰਦੇ ਅਸਲ ਵਿੱਚ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਜਦੋਂ ਬਾਣ ਲੱਗੇ ਜ਼ਖਮ ਲੱਗੇ ਉਸ ਵੇਲੇ ਫਿਰ ਅੰਦਰ ਤੁਰ ਪੈਂਦਾ ਮੁਕਾਬਲਾ ਕਰਨ ਲਈ। ਇਹ ਆਪ ਨੇ ਸਰਵਣ ਕੀਤਾ, ਗੁਰਮੁਖਾਂ ਨੇ ਇੱਕ ਸ਼ਬਦ ਰਾਹੀਂ ਸਾਡੇ ਅੰਦਰ ਨੂੰ ਟਿਕਾਉਣ ਦਾ ਯਤਨ ਕੀਤਾ। ਆਓ ਕਿਰਪਾ ਕਰੋ ਸਾਧ ਸੰਗਤ ਜੀ, ਆਪਾਂ ਗਾਥਾ ਬਾਣੀ ਦਾ ਉਹ ਸਲੋਕ ਸਰਵਣ ਅੱਜ ਕੀਤਾ ਜਿਸ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕਿਰਪਾਲਤਾ ਕੀਤੀ ਕਿ ਰੱਬ ਦੀ ਕਥਾ ਪਰਮੇਸ਼ਵਰ ਦੀ ਗਾਥਾ ਅਰਥ ਦੀ ਗੂੜੀ ਹੈ, ਇਹਨੂੰ ਕੋਈ ਟਾਵਾਂ ਟਾਵਾਂ ਰੱਬ ਦਾ ਪਿਆਰਾ ਸਮਝ ਸਕਦਾ ਤੇ ਨਾਲ ਇਹ ਵੀ ਕਿਰਪਾਲਤਾ ਬਖਸ਼ਿਸ਼ ਕੀਤੀ ਉਹਨੇ ਜਿਸ ਨੇ ਪ੍ਰਭੂ ਦੀ ਗਾਥਾ ਨੂੰ ਕਥਾ ਨੂੰ ਸਮਝ ਲਿਆ ਉਹਦੇ ਅੰਦਰ ਕਾਮਨਾ ਦੇ ਫੁਰਨੇ ਨਹੀਂ ਉੱਠਦੇ। ਹਕੀਕਤ ਵਿੱਚ ਉਹ ਇੱਛਾਵਾਂ ਤੋਂ ਵਾਸ਼ਨਾਵਾਂ ਤੋਂ ਕਾਮਨਾਵਾਂ ਤੋਂ ਉੱਪਰ ਉੱਠ ਕੇ ਕੇਵਲ ਪ੍ਰਭੂ ਦੀ ਯਾਦ ਵਿੱਚ ਜੁੜ ਜਾਂਦਾ ਹੈ। ਆਓ ਇਸ ਸ਼ਲੋਕ ਦੇ ਨਾਲ ਨਾਲ ਅਸੀਂ ਜਿਸ ਪੁਰਬ ਨੂੰ ਮਨਾਉਣ ਜਾ ਰਹੇ ਹਾਂ ਉਸ ਸੰਬੰਧੀ ਵੀ ਆਪ ਨਾਲ ਵਿਚਾਰ ਕੀਤੀ ਜਾਏਗੀ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਸ੍ਰੀ ਰਾਗ ਵਿੱਚ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ ਤੇ ਜਿਸ ਵਿੱਚ ਕਿਰਪਾ ਕਰਕੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਸ ਪ੍ਰਭੂ ਪਰਮੇਸ਼ਵਰ ਦੇ ਗੂੜ ਗਿਆਨ ਨੂੰ ਆਪਣੀ ਅਕਲ ਨਾਲ ਆਪਣੀ ਸਿਆਣਪ ਨਾਲ ਜਾਂ ਆਪਣੀ ਕੀਤੀ ਹੋਈ ਧਾਲਣਾ ਨਾਲ ਨਹੀਂ ਸਮਝਿਆ ਜਾਂਦਾ, ਕੇਵਲ ਉਹ ਜਣਾ ਦੇ ਤੇ ਆਪ ਹੀ ਤਰੁੱਟ ਕੇ ਜਣਾਏ, ਨਹੀਂ ਤੇ ਬੰਦੇ ਕੋਲ ਕੋਈ ਤਾਕਤ ਨਹੀਂ ਉਸ ਅਪਰੰਪਰ ਅਪਾਰ ਨੂੰ ਸਮਝ ਸਕੇ। ਗੁਰੂ ਨਾਨਕ ਸਾਹਿਬ ਦਾ ਉਹ ਸ਼ਬਦ ਹੈ, ਉਸ ਦੇ ਚਾਰ ਪਦੇ ਨੇ ਤੇ ਚਾਰ ਪਦਿਆਂ ਵਿੱਚ ਮੇਰੇ ਸਤਿਗੁਰੂ ਨੇ ਇੱਕ ਇੱਕ ਰਹਿਮਤ ਭਰਿਆ ਬਚਨ ਕੀਤਾ। ਕਹਿੰਦੇ ਨੇ ਕਈ ਵਾਰੀ ਮਨੁੱਖ ਇਹ ਸਮਝਦਾ ਕਿ ਸ਼ਾਇਦ ਮੈਂ ਆਪਣੇ ਅੰਦਰ ਨੂੰ ਇਕਾਗਰ ਕਰਕੇ ਸਮਾਧੀ ਵਿੱਚ ਚਲਾ ਜਾਵਾਂ ਤੇ ਮੈਂ ਸਮਾਧੀ ਵਿੱਚ ਉਸ ਪਿਆਰੇ ਪ੍ਰਭੂ ਦੇ ਗੂੜ ਗਿਆਨ ਨੂੰ ਸਮਝ ਲਾਂਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ, ਆਪਣੀ ਅਪਨਤ ਨੂੰ ਆਪਣੀ ਖਾਂ ਨੂੰ ਸਾਹਮਣੇ ਰੱਖ ਕੇ ਇੱਕ ਸਾਲ ਸਮਾਧੀ ਨਹੀਂ, ਦੋ ਸਾਲ ਸਮਾਧੀ ਨਹੀਂ, ਜੇ ਤੂੰ ਕਰੋੜਾਂ ਸਾਲ ਵੀ ਇਕਾਗਰਤਾ ਵਿੱਚ ਟਿਕ ਜਾਏ, ਬਿਲਕੁਲ ਆਪਣੇ ਅੰਦਰ ਨੂੰ ਅਫੁਰ ਕਰ ਲੈ, ਨਾ ਤਾਂ ਤੂੰ ਸੂਰਜ ਦੀਆਂ ਕਿਰਨਾਂ ਨੂੰ ਦੇਖੇ, ਨਾ ਤੂੰ ਚੰਦਰਮਾ ਦੀਆਂ ਰਿਸ਼ਮਾਂ ਨੂੰ ਦੇਖੇ, ਨਾ ਦਿਨੇ ਨਾ ਰਾਤ ਨੂੰ ਤੂੰ ਟਿਕੇ, ਨਾ ਤੂੰ ਕਦੀ ਸੁਪਨੇ ਵਿੱਚ ਹੀ ਕਿਤੇ ਆਰਾਮ ਕਰੇ, ਕਰੋੜਾਂ ਸਾਲ ਤੂੰ ਸਮਾਧੀ ਵਿੱਚ ਲਾ ਦੇ ਤੇ ਜੇ ਉਹ ਸਮਾਧੀ ਤੋਂ ਬਾਅਦ ਕਹੇ ਮੈਂ ਅਪਰੰਪਰ ਪਾਰ ਦੀ ਕਥਾ ਨੂੰ ਗੂੜ ਗਿਆਨ ਨੂੰ ਸਮਝ ਲਿਆ। ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਨਹੀਂ, ਉਸ ਪਿਆਰੇ ਵਾਹਿਗੁਰੂ ਜੀ ਦੀ ਕੀਮਤ ਉਹਦਾ ਅੰਤ ਉਹਦੀ ਕਥਾ ਨੂੰ ਫਿਰ ਵੀ ਨਹੀਂ ਸਮਝਿਆ ਜਾ ਸਕਦਾ। ਥੋੜੀ ਜਿਹੀ ਇਕਾਗਰਤਾ ਨਾਲ ਬੇਨਤੀ ਸਮਝ, ਦੇਖੋ ਗੁਰੂ ਨਾਨਕ ਸਾਹਿਬ ਨੇ ਕਿਤੇ ਵੀ ਅੰਮ੍ਰਿਤ ਬਾਣੀ ਵਿਚ ਇਹ ਦਾਵਾ ਕਰਕੇ ਨਹੀਂ ਕਿਹਾ ਕਿ ਮੈਂ ਸਭ ਕੁਝ ਜਾਣ ਲਿਆ, ਕਿਉਂਕਿ ਬਾਬੇ ਦੇ ਘਰ ਵਿਚ ਸਭ ਤੋਂ ਵੱਡੀ ਦਾਤ ਹੈ ਨਿਮਰਤਾ। ਜਿਸ ਬੰਦੇ ਦੀ ਝੋਲੀ ਵਿਚ ਨਿਮਰਤਾ ਹੈ, ਹਕੀਕਤ ਵਿਚ ਅੰਦਰੋਂ ਭਾਂਡਾ ਨਿਮਰਤਾ ਦਾ ਲੈ ਕੇ ਤੁਰਿਆ, ਸੱਚ ਜਾਣਿਓ ਭਾਂਡਿਆਂ ਵਿਚ ਹੀ ਦਾਤ ਟਿਕਦੀ ਏ। ਜਿਸ ਬੰਦੇ ਕੋਲ ਪਾਤਰ ਹੀ ਕੋਈ ਨੀ, ਨਿਮਰਤਾ ਦਾ ਭਾਂਡਾ ਕੋਈ ਨਹੀਂ, ਉਹਦੇ ਅੰਦਰ ਬਾਬੇ ਦੀ ਰਹਿਮਤ ਟਿਕਣੀ ਕਿਤੋਂ ਹੈ? ਉਸ ਦੀ ਬਣਾਈ ਕੋਈ ਕੁਦਰਤ ਦਾ ਅੰਤ ਨਹੀਂ। ਆਪ ਰੋਜ਼ ਇਹ ਬਚਨ ਦੋ ਪੜ੍ਹਦੇ, ਮੈਂ ਦੋ ਪੰਕਤੀਆਂ ਕਹਿੰਦਾ ਜਾਵਾਂ। ਇੱਕ ਤਾਂ ਸੀ ਬਚਨ ਸੋਦਰ ਰਹਿ ਰਾਸ ਵਿਚ ਪੜ੍ਹਨੇ, ਉਹਦੇ ਵਿਚ ਪਹਿਲਾ ਸ਼ਬਦ ਹੀ ਇਹ ਪੜਿਆ ਜਾਂਦਾ ਕਿ ਸੋ ਦਰ ਤੇਰਾ ਕੇਸਾ, ਸੋ ਘਰ ਕੇਸਾ। ਤਿੰਨ ਗੱਲਾਂ ਚੇਤੇ ਰੱਖੀਏ, ਇੱਕ ਹੈ ਗੁਰੂ ਘਰ, ਇੱਕ ਹੈ ਸੋ ਦਰ, ਤੇ ਤੀਸਰਾ ਹੈ ਸੋ ਪੁਰਖ। ਇਹ ਤਿੰਨ ਸ਼ਬਦ ਅਸੀਂ ਬਾਣੀ ਵਿਚੋਂ ਪੜ੍ਹਦੇ ਹਾਂ। ਜਿਸ ਬੰਦੇ ਨੇ ਸੋ ਪੁਰਖ ਤੇ ਪਹੁੰਚਣਾ, ਉਹਦੇ ਲਈ ਜ਼ਰੂਰੀ ਹੈ ਪਹਿਲਾਂ ਉਹਨੂੰ ਗੁਰੂ ਦਰ ਤੋਂ ਨਿਕਲਣਾ ਪਏਗਾ, ਜਿਹਨੂੰ ਆਪਾਂ ਗੁਰਦੁਆਰਾ ਕਹਿੰਦੇ। ਪਿਆਰਿਓ, ਗੁਰੂ ਦਰ ਤੋਂ ਨਿਕਲੇਗਾ ਤੇ ਸੋ ਦਰ ਦਿਸੇਗਾ, ਤੇ ਸੋ ਦਰ ਤੇ ਰੱਬ ਮੇਰ ਕਰੇ ਤੂੰ ਅੰਦਰੋਂ ਪਹੁੰਚ ਜਾਏ, ਉੱਥੇ ਤੈਨੂੰ ਸੋ ਪੁਰਖ ਦੇ ਦੀਦਾਰ ਹੋਣ। ਤੈਨੂੰ ਬਚਨ ਅਸੀਂ ਪੜ੍ਹਨੇ ਕਿ ਗੁਰੂ ਦਰ ਤੇ ਸੋ ਪੁਰਖ। ਹਜ਼ੂਰ ਨੇ ਉੱਥੇ ਸੋ ਦਰ ਵਿਚ ਪਰਮਾਤਮਾ ਦੇ ਦਰ ਤੇ ਖਲੋ ਕੇ ਜਿਹੜੇ ਉਹਦੀ ਸ਼ਿਫਤ ਕਰਦੇ ਨੇ, ਉਹਨਾਂ ਦੇ ਸੰਬੰਧੀ ਬਚਨ ਕਿਹਾ। ਸਾਰੇ ਗੁਪਤ ਪ੍ਰਗਟ ਗਿਣ ਦਿੱਤੇ। ਪਿਆਰਿਓ, ਅਸੀਂ ਤਾਂ ਕੇਵਲ ਦ੍ਰਿਸ਼ਟਮਾਨ ਸੰਸਾਰ ਵਿਚ ਕੁਝ ਲੋਕਾਂ ਨੂੰ ਸੁਣਦੇ ਹਾਂ ਕਿ ਰੱਬ ਨੂੰ ਗਾਉਂਦੇ ਨੇ, ਪਰ ਜਿਹੜੇ ਸਾਈਂ ਦੀ ਯਾਦ ਵਿਚ ਅੰਦਰੋਂ ਜੁੜੇ ਨੇ, ਜਿੱਥੇ ਵੀ ਉਹ ਟਿਕ ਕੇ ਸਿਮਰਨ ਕਰਦੇ ਨੇ, ਇਹ ਮੰਨਣਾ ਪਏਗਾ ਕਿਤਨੀਆਂ ਕੁ ਰੂਹਾਨੀਅਤ ਵਿਚ ਰੰਗੀਆਂ ਹੋਈਆਂ ਰੂਹਾਂ ਜਿਹੜੀਆਂ ਹੋ ਚੁੱਕੀਆਂ ਨੇ। ਦੇਖੋ, ਆਪਾਂ ਬਾਣੀ ਵਿਚ ਇਹ ਤਾਂ ਪੜ੍ਹਦੇ ਹਾਂ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਕਿ ਉਹ ਜੀਵੰਦੇ ਵਿਛੜੇ, ਉਹ ਮੋਇਆ ਨਾ ਜਾਈ ਛੋੜ। ਉਹ ਮੋਇਆ ਨਾ ਜਾਈ ਛੋੜ ਦਾ ਅਰਥ ਹੈ ਰੱਬ ਦੀ ਬੰਦਗੀ ਕਰਨ ਵਾਲਾ ਕਿਸੇ ਰੂਪ ਵਿਚ ਵੀ ਸੰਸਾਰ ਤੇ ਆਇਆ ਹੈ, ਉਹਦਾ ਅੰਤਰ ਆਤਮਾ ਜਗਿਆਸੂ ਦੀ ਅਗਵਾਈ ਕਰਦਾ। ਜਿੱਥੇ ਵੀ ਟਿਕੋ, ਸੱਚ ਜਾਣੋ, ਉਹ ਰੂਹਾਨੀਅਤ ਵਾਲੀਆਂ ਰੂਹਾਂ ਜਪਣ ਵਾਲੇ ਤੇ ਸਹਾਇਕ ਹੁੰਦੀਆਂ, ਉਹਦਾ ਸਾਥ ਦਿੰਦੀਆਂ ਨੇ। ਉਹਨਾਂ ਨੂੰ ਦੇਵ ਰੂਹਾਂ ਸ਼ਬਦ ਵੀ ਵਰਤਿਆ ਜਾਂਦਾ। ਵੈਸੇ ਦੇਵ ਦਾ ਅਖਰੀ ਅਰਥ ਹੁੰਦਾ ਪ੍ਰਕਾਸ਼, ਜੋ ਜੋਤ ਸਰੂਪ ਨੇ। ਹਜ਼ੂਰ ਨੇ ਕਿਹਾ ਉਸ ਨੂੰ ਗੁਪਤ ਵੀ ਗਾਉਂਦੇ ਨੇ, ਉਹਨੂੰ ਪ੍ਰਗਟ ਵੀ ਗਾਉਂਦੇ ਨੇ। ਸਾਰੇ ਗਾਉਣ ਵਾਲਿਆਂ ਦਾ ਜ਼ਿਕਰ ਕਰਕੇ ਅਖੀਰ ਤੇ ਕਹਿਣ ਲੱਗੇ, ਮਾਲਕਾ, ਮੈਂ ਤਿੰਨ ਵਾਰੀ ਤੇਰੇ ਬਚਨ ਕਹੇ ਨੇ। ਪਹਿਲਾਂ ਜਪਜੀ ਸਾਹਿਬ ਚ ਕਿਹਾ ਕਿ ਸੋ ਦਰ ਤੇਰਾ ਕਿਹਾ, ਸੋ ਕਰਕੇ ਹਾ ਬਚਨ, ਸੋਦਰ ਰਹਿ ਰਾਸ ਵਿਚ ਕਿਹਾ, ਪਰਤ ਕੇ ਰਾਗ ਆਸਾਂ ਵਿਚ ਕਿਹਾ, ਪਰ ਤਿੰਨਾਂ ਵਿਚ ਇੱਕ ਗੱਲ ਸਾਹਿਬ ਨੇ ਵਾਰ ਵਾਰ ਕਹੀ ਕਿ ਰਹਿ ਰਾਸ ਵਿਚ ਪੜ੍ਹਨੇ ਆ, ਹੋਰ ਕੇਤੇ ਤੁਧ ਨੂੰ ਗਾਵਨ। ਮਾਲਕ, ਜਿਹੜੇ ਮੈਂ ਗਿਣ ਦਿੱਤੇ ਨੇ, ਮੈਂ ਕਹਿ ਨਹੀਂ ਰਿਹਾ ਕਿ ਕੇਵਲ ਇੰਨੇ ਗਾਉਂਦੇ ਨੇ, ਹੋਰ ਕੇਤੇ ਤੁਧ ਨੂੰ ਗਾਵਨ, ਛੇ ਮੈਂ ਚਿੱਤ ਨਾ ਆਵਨ ਤਿੰਨ ਨੇ। ਅਸਲ ਵਿਚ ਮੈਨੂੰ ਇੰਨਾ ਕੁ ਪਤਾ ਲੱਗਿਆ, ਮੈਂ ਕਹਿ ਦਿੱਤਾ ਗਾਉਂਦੇ ਤਾਂ ਹੋਰ ਵੀ ਪਏ। ਦੇਖੋ, ਇੱਕ ਬਚਨ ਆਪ ਸੋਹਲਾ ਸਾਹਿਬ ਦੀ ਬਾਣੀ ਵਿਚ ਪੜ੍ਹਦੇ। ਪਿਆਰੇ, ਉਹ ਦਾਤੇ ਦਾ ਬਾਰੇ ਜਾਣਨਾ ਬਹੁਤ ਦਿਖਮ ਹੈ। ਮੈਂ ਜਿਹੜੀ ਅੱਜ ਅਰਜ਼ ਕਰਨੀ ਚਾਹਨਾ ਕਿ ਗੁਰਸਿੱਖੀ ਨੂੰ ਕੇਵਲ ਉਪਲੀਆਂ ਲਹਿਰਾਂ ਨਾ ਸਮਝੀਏ। ਪਿਆਰਿਓ, ਜਦੋਂ ਛਿੱਤੀ ਸਮੁੰਦਰ ਦੇ ਪਾਣੀ ਉੱਤੇ ਧਰਦੀਏ ਤੇ ਲਹਿਰਾਂ ਦੀਆਂ ਦੁਪੇੜਾਂ, ਲਹਿਰਾਂ ਦੀਆਂ ਛੱਲਾਂ ਨੂੰ ਝੱਲਦੀਏ ਤੇ ਉਹਦਾ ਮੂੰਹ ਵੀ ਛਿੱਤੀ ਦਾ ਖੁੱਲਾ ਹੈ। ਮੈਂ ਅਰਜ਼ ਵੀ ਇੱਕ ਵਾਰ ਕੀਤੀ ਸੀ, ਜੇ ਆਪਾਂ ਛਿੱਤੀ ਨੂੰ ਲਹਿਰ ਉੱਤੋਂ ਪਕੜ ਕੇ ਉਸ ਦੇ ਮੂੰਹ ਨੂੰ ਹੱਥ ਨਾਲ ਘੁੱਟ ਕੇ ਬੰਦ ਕਰਨਾ ਚਾਹੀਏ, ਛਿੱਤੀ ਟੁੱਟ ਜਾਏਗੀ ਪਰ ਉਹਦਾ ਮੂੰਹ ਨਹੀਂ ਬੰਦ ਹੋਵੇਗਾ, ਲਹਿਰਾਂ ਉੱਤੇ ਤਰਦੀ ਰਹਿੰਦੀ। ਪਰ ਜਦੋਂ ਉਸ ਛਿੱਤੀ ਵਿਚ ਨਕਸ਼ਤਰਾਂ ਤੋਂ, ਅਰਸ਼ਾਂ ਤੋਂ ਇੱਕ ਸੁਰਾਂਤੀ ਬੂੰਦ ਡਿੱਗ ਪਏ, ਫਿਰ ਹੱਥ ਨਾਲ ਮੂੰਹ ਬੰਦ ਕਰਨ ਦੀ ਦੇਰ ਨਹੀਂ, ਲੋੜ ਨਹੀਂ, ਆਪਣੇ ਆਪ ਉਹਦਾ ਮੂੰਹ ਬੰਦ ਹੋ ਜਾਂਦਾ ਹੈ ਤੇ ਜਿਹੜੀ ਪਾਣੀ ਤੇ ਤਰਦੀ ਏ, ਸੱਚ ਜਾਣੋ ਉਹ ਸਮੁੰਦਰ ਵਿਚ ਦੀਆਂ ਲਹਿਰਾਂ ਨੂੰ ਚੀਰ ਕੇ ਡੁੱਬਣ ਲੱਗ ਪੈਂਦੀ ਏ, ਤੇ ਜਿੰਨੀ ਡੂੰਘੀ ਜਾ ਕੇ ਸੁੱਤੀ ਸਮੁੰਦਰ ਵਿਚ ਡਿੱਗਦੀ ਏ, ਓਨੇ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ। ਮੇਰੇ ਗੁਰੂ ਕਲਗੀਧਰ ਜੀ ਨੇ ਕਿਸ ਤਰ੍ਹਾਂ ਸਾਡੇ ਤੇ ਰਹਿਮਤਾਂ ਕੀਤੀਆਂ, ਅੰਮ੍ਰਿਤ ਦੀ ਦਾਤ ਦਿੱਤੀ। ਪਿਆਰਿਓ, ਇਹ ਮੂੰਹ ਛਿੱਤੀ ਦੀ ਤਰ੍ਹਾਂ ਹੈ, ਅਸੀਂ ਬੋਲਾਂਗੇ ਵੀ, ਨਿੰਦਿਆ ਵੀ ਕਰਾਂਗੇ, ਓਪਰੀਆਂ ਓਪਰੀਆਂ ਗੁਰੂ ਦੀਆਂ ਗੱਲਾਂ ਵੀ ਕਰਾਂਗੇ। ਮੇਰੇ ਕਲਗੀ ਵਾਲਿਆ, ਜਿਹਦੇ ਅੰਦਰ ਤੇਰੇ ਆਬੇ ਹਯਾਤ ਦੀ ਬੂੰਦ ਚਲੀ ਗਈ, ਸੱਚੀ ਮੁੱਚੀ ਉਹਦੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋ ਗਿਆ, ਫਿਰ ਉਹਨੂੰ ਕਹਿਣ ਦੀ ਲੋੜ ਨੀ, ਤੂੰ ਚੁੱਪ ਕਰ ਜਾ। ਹਕੀਕਤ ਇਹ ਕਿ ਜਦੋਂ ਉਹ ਬੋਲੇਗਾ ਉਨੀ ਦੇਰ ਜਿੰਨੀ ਦੇਰ ਤੱਕ ਅੰਦਰ ਕੁਛ ਟਿਕਿਆ ਨਹੀਂ, ਇੱਕ ਅੰਮ੍ਰਿਤ ਦੀ ਬੂੰਦ ਅੰਦਰ ਚਲੀ ਗਈ, ਉਹਦੀ ਜ਼ਬਾਨ ਬੰਦ ਹੋ ਗਈ, ਪਰਤ ਕੇ ਖਾਲਸਾ ਕਮਾਈ ਕਰਨ ਲੱਗਾ, ਤੇ ਜਿਤਨੀ ਕਮਾਈ ਕਰੇਗਾ, ਡੂੰਘਾ ਡੁੱਬ ਕੇ ਸਿਮਰਨ ਕਰੇਗਾ, ਉਹਨਾਂ ਕੀਮਤੀ ਉਹਦਾ ਜੀਵਨ ਬਣੇਗਾ। ਛਿੱਟੀ ਪਾਣੀ ਦੀਆਂ ਲਹਿਰਾਂ ਤੇ ਤਰਦੀ, ਪਰ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਦੇ ਅੰਦਰ ਬੂੰਦ ਨਹੀਂ ਟਿਕੀ, ਜਿੰਨੀ ਦੇਰ ਤੱਕ ਉਹਦਾ ਮੂੰਹ ਨਹੀਂ ਬੰਦ ਹੋਇਆ। ਮੈਂ ਜਿਹੜੀ ਬੇਨਤੀ ਕਰ ਰਿਹਾ, ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਚਨ ਕਹਿ ਵਿਸ਼ੇ ਤੋਂ ਦੂਰ ਨਹੀਂ ਜਾਣਾ। ਅੱਜ ਦੇ ਸ਼ਲੋਕ ਵਿੱਚ ਦੋ ਬਚਨ ਨੇ, ਇੱਕ ਤਾਂ ਅਸਗਾਹ ਦਾ ਅੰਤ ਨਹੀਂ, ਤੇ ਦੂਜਾ ਜਿਹਨੂੰ ਸਿਮਰਨ ਦੀ ਦਾਤ ਦੇਦਾ ਉਹਦੀਆਂ ਵਾਸ਼ਨਾਵਾਂ ਮਿਟ ਜਾਂਦੀਆਂ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਦੇਣ ਵਾਲੇ ਦਾਤਾ, ਤੇਰਾ ਅੰਤ ਤਾਂ ਪਾਣਾ ਬਹੁਤ ਦੂਰ ਦੀ ਗੱਲ, ਜਿੰਨਾ ਕੁ ਸਾਨੂੰ ਤੂੰ ਦਾਨ ਦੇ ਦਿੱਤਾ ਨਾ, ਤੇਰੇ ਦਾਨ ਦਾ ਹੀ ਅੰਤ ਕੋਈ। ਮੈਂ ਕਹਿੰਦਾ ਘਰ ਨੂੰ ਇੱਕ ਪਾਸੇ ਰਹਿਣ ਦੇਈਏ, ਪੁੱਤਰਾਂ ਧੀਆਂ ਦਾਨ ਨੂੰ ਇੱਕ ਪਾਸੇ ਕਰੀਏ, ਆਪਣੇ ਸਰੀਰ ਵੱਲ ਚਾਤੀ ਮਾਰੀਏ। ਇੱਕ ਦਿਨ ਇੱਕ ਸੱਜਣ ਦਾ ਮੈਂ ਲੇਖ ਪੜ੍ਹ ਰਿਹਾ ਸਾਂ, ਉਹਨੇ ਕਿਹਾ ਕਿ ਰੱਬ ਨੇ ਮੋਮਰੈਂਡਮ ਦਿੱਤਾ ਹੈ ਬੰਦੇ ਨੂੰ ਕਿ ਦੱਸ ਮੈਂ ਤੇਰੇ ਤੋਂ ਲੁਕਾਇਆ ਕੁਛ। ਸਵਸਥ ਬੰਦਾ ਜਿਹੜਾ ਤੰਦਰੁਸਤ ਹੈ, ਉਹ ਇੱਕ ਸਾਲ ਵਿੱਚ 1,60,00,000 ਵਾਰੀ ਉਹਦਾ ਦਿਲ ਜਿਹੜਾ ਉਹ ਧੜਕਦਾ ਹੈ, ਉਹਦੇ ਦਿਲ ਦੀ ਧੜਕਣ 1,60,00,000 ਵਾਰੀ ਹੈ। ਪਰ ਪਿਆਰਿਓ, ਕਦੀ ਦੇਖੋ ਕਿੰਨੀ ਕੁ ਸਾਨੂੰ ਤਾਕਤ ਲਾਣੀ ਪੈਂਦੀ ਏ, ਕੌਣ ਏ ਜਿਹੜਾ ਕਰੋੜਾਂ ਵਾਰੀ ਸਾਡੇ ਦਿਲ ਨੂੰ ਧੜਕਣ ਦੀ ਤਾਕਤ ਦਿੰਦਾ ਹੈ। 6,00,000 ਗੈਲਨ ਹਰ ਸਾਲ ਬੰਦੇ ਦਾ ਸਰੀਰ ਜਿਹੜਾ ਇਹਦੇ ਵਿੱਚ ਖੂਨ ਕਿਡਨੀਆਂ ਸ਼ੁੱਧ ਪਈਆਂ ਕਰਦੀਆਂ, 6,00,000 ਗੈਲਨ। ਆਖਰ ਉਹ ਕੌਣ ਹੈ ਜਿਹੜਾ ਸਾਡੇ ਅੰਦਰ ਬੈਠਾ ਜੋ ਕੁਝ ਅਸੀਂ ਖਾਣੇ ਆ ਉਹਨੂੰ ਸ਼ੁੱਧ ਕਰਕੇ ਸਾਨੂੰ ਤਾਕਤ ਰਹਿਮਤ ਪਿਆ ਦਿੰਦਾ? ਗੁਰੂ ਨਾਨਕ ਸਾਹਿਬ ਨੇ ਗੱਲ ਮੁਕਾ ਦਿੱਤੀ, ਕਹਿਣ ਲੱਗੇ ਪਿਆਰਿਆ, ਤੇਰਾ ਦਾਨ ਹੈ ਕੀਮਤ ਨਾ ਪਵੇ, ਜੋ ਤੂੰ ਦਾਨ ਦੇ ਦਿੱਤਾ ਮਾਲਕਾ ਇਹਦੀ ਕੀਮਤ ਕੋਈ ਨਹੀਂ, ਤੇ ਦੇਣ ਵਾਲਿਆ ਤੇਰਾ ਅੰਤ ਕਿਵੇਂ ਪਾਣਾ ਹੈ? ਤੇਰਾ ਦਾਨ ਹੈ ਕੀਮਤ ਨਾ ਪਵੇ, ਇਸ ਦਾਤੇ ਕੌਣ ਸ਼ੁਮਾਰ, ਦੇਣ ਵਾਲੇ ਦਾਤੇ ਦਾ ਅੰਤ ਕੀ ਹੈ? ਆਪਾਂ ਆਪਣੇ ਵਿਸ਼ੇ ਵੱਲ ਅੱਗੇ ਤੁਰੀਏ, ਉਸ ਦੀ ਗੂੜ ਗਾਥਾ ਨੂੰ। ਜੇ ਕੋਈ ਕਹੇ ਮੈਂ ਕਰੋੜਾਂ ਸਾਲ ਸਮਾਧੀ ਲਾ ਕੇ ਬੈਠਾ ਵਾ, ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਅੱਤ ਕਤਨੀਆ ਹੈ, ਨਹੀਂ ਤੂੰ ਕਰ ਸਕਦਾ। ਪਹਿਲਾ ਬਚਨ ਹਜ਼ੂਰ ਨੇ ਕਿਹਾ ਕਿ ਕੋਟ ਕੋਟੀ ਮੇਰੀ ਆਰ ਜਾ, ਪਵਨ ਪੀਣ ਅਪਿਆਓ, ਕਰੋੜਾਂ ਸਾਲ ਮੇਰੀ ਉਮਰ ਹੋ ਜਾਏ। ਅੱਗੇ ਤੇਰੀ ਸ਼ਬਦ ਨੇ ਪਵਨ ਪੀਣ ਅਪਿਆਓ, ਪਵਨ ਦਾ ਅਰਥ ਹੈ ਹਵਾ, ਪੀਣ ਦਾ ਅਰਥ ਹੈ ਜਿਵੇਂ ਪਾਣੀ ਪੀਨੇ ਆ ਲਿਕਵਿਡ, ਤੇ ਅਪਿਆਓ ਦਾ ਅਖਰੀ ਅਰਥ ਹੁੰਦਾ ਜਿਵੇਂ ਆਪਾਂ ਬੁਰਕੀ ਤੋੜ ਕੇ ਭੋਜਨ ਛਕਨੇ। ਅਪਿਆਓ ਦਾ ਅਰਥ ਹੈ ਖਾਣਾ, ਪੀਣ ਦਾ ਅਰਥ ਹੈ ਪੀਣਾ। ਕਰੋੜਾਂ ਸਾਲ ਦੀ ਉਮਰ ਹੋ ਜਾਏ, ਰੋਟੀ ਪਾਣੀ ਦੀ ਥਾਂ ਮੈਂ ਪਵਨ ਵਿੱਚੋਂ ਹੀ ਪਾਣੀ ਲੈ ਲਾਂ ਤੇ ਪਵਨ ਵਿੱਚੋਂ ਅੰਨ ਲੈ ਜਾਂ। ਪਿਆਰਿਓ, ਇਹ ਵੀ ਅਸਲ ਵਿੱਚ ਅੱਤ ਦੀ ਸੂਖਸ਼ਮਤਾ ਹੀ ਹੈ। ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਕਿਉਂ ਨੀ ਉਹਨਾਂ ਨੂੰ ਭੁੱਖ ਲੱਗਦੀ? ਸੱਚ ਜਾਣੋ, ਉਹ ਅੰਨ ਦੀ ਵਾਸ਼ਨਾ ਨਾਲ, ਉਹਦੀ ਸੁਗੰਧੀ ਨਾਲ ਹੀ ਅੰਦਰ ਨੂੰ ਤ੍ਰਿਪਤ ਕਰ ਲੈਂਦੇ, ਕਿਉਂਕਿ ਉਹਦਾ ਆਧਾਰ ਨਾਮ ਹੈ। ਬਾਬਾ ਜੀ ਨੇ ਬਾਣੀ ਵਿੱਚ ਰੋਜ਼ ਅਸੀਂ ਇੱਕ ਬਚਨ ਪੜ੍ਹਨੇ ਆ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਸੁਖਮਨੀ ਸਾਹਿਬ ਵਿੱਚ ਇੱਕ ਬਚਨ ਪੜ੍ਹਨੇ ਆ, ਬ੍ਰਹਮ ਗਿਆਨੀ ਕਾ ਭੋਜਨ ਜਾਂ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਹੈ ਕਿ ਗੁਰਮੁਖ ਅੰਤਰ ਸਹਿਜ ਕਹਿ ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਉਂਗ ਨਾ ਭੁੱਖਾ ਯਾਰ ਅੰਮ੍ਰਿਤ ਨਾਮ ਸੁਖ ਵਾਸ, ਨਾ ਉਂਗ ਤੇ ਨਾ ਭੁੱਖ। ਸਹਿਬ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ, ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਪੈ ਨਾ ਦੇਖਾਂ ਸੁਪਣਾ, ਸੌਣ ਨਾ ਸਾਉਣ, ਪਰ ਮੇਰੇ ਮਾਲਕ ਜੀ ਇੰਨੀ ਸਾਧਨਾ ਕਰਕੇ ਵੀ ਸੀ ਤੇਰੀ ਕੀਮਤ ਨਾ ਪਵੇ, ਉਹ ਕੇਵਲ ਆਖਾ ਨਾ, ਤੇਰੇ ਬਾਰੇ ਕੁਛ ਨੀ ਕਿਹਾ ਜਾ ਸਕਦਾ, ਤੇਰੀ ਕੀਮਤ ਨੀ ਪੈ ਸਕਦੀ। ਪਹਿਲੇ ਪਦੇ ਵਿੱਚ ਹਜ਼ੂਰ ਨੇ ਕਿਹਾ ਕਿ ਕਰੋੜਾਂ ਸਾਲ ਦੀ ਸਮਾਧੀ ਦੇ ਬਾਅਦ ਵੀ ਉਸ ਦੀ ਗਾਥਾ ਨੂੰ ਸਮਝਣਾ ਅੱਤ ਕਥਨੀਆ ਹੈ, ਅਸੰਭਵ ਹੈ। ਦੂਸਰਾ ਪ੍ਰਮਾਣ ਦਿੱਤਾ, ਜੇਕਰ ਕੋਈ ਇਨਸਾਨ ਇਹ ਕਹੇ ਕਿ ਮੈਂ ਤਪ ਬੜੇ ਕਰਨਾ ਵਾ, ਹਜ਼ੂਰ ਕਹਿੰਦੇ ਨੇ ਕਿੰਨਾ ਕੁ ਤਪ ਕਰਨਾ ਹੈ? ਮੰਨ ਲਓ ਕੁਝ ਗਰਮੀਆਂ ਦੇ ਦਿਨ ਤੂੰ ਧੁੱਪ ਵਿੱਚ ਬੈਠ ਜਾਏ, ਧੂਣੀ ਰਮਾਣਾ ਹੈ। ਸਾਹਿਬ ਕਹਿੰਦੇ ਨੇ ਜੇ ਆਪਣੇ ਤਨ ਦੇ ਨਿੱਕੇ ਨਿੱਕੜੇ ਟੁਕੜੇ ਵੀ ਕਰ ਦੇ, ਉਹਨੂੰ ਅੱਗ ਵਿੱਚ ਸਾੜ ਦੇ, ਚੱਕੀ ਵਿੱਚ ਪੀ ਦੇ, ਇੰਨੀ ਸਾਧਨਾ ਤਨ ਨਾਲ ਕਰੇ ਤੇ ਪਿਆਰਿਆ پھر بھی اس دی گاتھا گوڑ جیڑی ہے انہوں اپنی قومے نال نہیں سمجھا جانا. صاحب نے امرت بچن کہے کہ کساں کٹیاں وار وار پیسن پیساں پائے اگی سیتی جالیاں پسم سیتی رل جاؤ سی تیری قیمت نہ پوے خوں کیوڑ آکھاں نہ سماتی نال نہیں چیتے رکھی باہر دی کیول تک سادھنا نال نہیں. تیسرا پرمان میرے ستگرو نے دتا جے کوئی کہے میں کرامات سادھو بن گیا ہوں میرے کو کرامات ہے ایک تھان تو میں بیٹھا ہوا میں گپت روپ اڈ کے سینکڑے میل دور جا سکنا ہوں. میرے گرو نانک صاحب بخشش کردے نے جے پنچی دا روپ دھارن کر کے سینکڑے آسمان بھی اوپر اڈ جاواں نہ میں کسے نوں اکھاں نال دساں نہ کچھ کھاواں نہ پیاں پر اینی سادھنا دے اینی کرامات دے باوجود بھی اس دی گاتھا گور نوں نہیں سمجھا جا سکدا. حضور دے بچن نے کہ پنچھی ہوئے کہ جے پواں سہ آسمانی جاؤں نظری کسے نہ آؤں نہ کچھ پیاں نہ کھاؤں پی تیری قیمت نہ پوے ہوں کیول آکھاں نہ اس کراماتی شکتی نال بھی تیرا انت نہیں. چوتھا پرمان میرے کرپالو داتا جی نے دتا ہے سمادھی نال نہیں کیول شریر دی تپ سادھنا نال نہیں کرامات نال نہیں. چوتھا بچن کیتا ہے جے تو ودوان بھی بن گیا ہے تے کنا کو وڈا ودوان صاحب کہندے جننے گرنتھ تو پڑھے نے انہاں دا بھار ہی لکھاں من ہوئے لکھاں من بھارے گرنتھ تو پڑھ لیں تے لکھن لگے پون کلم والا کم دے وے سمندر سارے پانی کھول کے شاہی بنا رہے تے ساری زندگی تو لکھدا رہے پر او دی گوڑ گاتھا نو پھر بھی نہیں تو پورا بیان کر سکدا. صاحب نے چوتھا بچن کیتا ہے حضور کہندے نانک کاغذ لکھ منا پڑھ پڑھ کیچے پاؤ مسو توٹ نہ آوی لیکھن پاؤں چلاؤ تی تیری قیمت نہ پوے ہوں کیوڑ آکھاں نہ بدھوتا نال نہیں کراماتی شکتی نال نہیں کیول تن نو تپا کے نہیں کیول سمادھیاں لا کے نہیں. صاحب کہندے نے تیری گوڑ گاتا او سمجھ سکدا ہے جدے اتے تو آپ کرپا کر. حضور دا سی ایک بچن روز پڑھنے جس نو تو جانا ہے سوئی جن جان. میرے داتا جنو تو جنا ہے جنو تسی کرپا کرو جس نو تو جانا ہے سوئی جن جان ہے ہر گن سد ہی آخ وکھان ہے وہ تیرے گن گا جانے جدے تے تو میر کر. ویسے اسی جو نتنیم کی بانی حضور کرپالو نے دتی جبکہ صاحب ٹیک کے کدی پڑھی کیول بدا چتی نہیں ٹیک کے اپنے اندر نو اکاگر کر کے تے یتن کریے جدو ساڈے کول سماں ملدا ہے. بھائی صاحب بھائی ویر سنگھ کہندے سن گرمکو وتھا بھرن والیاں دے گھر بھرے جاندے جڑا وتھ بھرن دی جنوں جاچ آ جائے او دا گھر بھرے گا. ہن وتھ بھرن دا مطلب کی سی وتھ شبد اسی پنڈاں تھاواں تے ورتدے آئے ہاں اتنے آپ شبد ورت لیں گے کہ سپیش کہہ لیے یا عام شبد ورت لیے کہ دونوں دے دوری جتھے آپ پہنچنا ہے گھر تو لے کے کم تک دا جڑا رستہ ہے اس دوری نو وتھ کہہ لیے فاصلہ شبد ورت لیے. کہنے وتھا بھرن دی جا سکیے جہے بندے نو وتھا بھرن دی جا چ جائے وہ تر ایک دن ضرور بھریا جائے گا. تو اپنے گھروں کام تے جانا ہے تے ایک وتھ ہے تیرے کول دوری دی تے سمے دی دس میل تو جانا تیرے کول دوری کہ سما رب نے تینو ادھا گھنٹہ ایک گھنٹہ دیتا ہے پیاریا اس وتھ نو گرو گرو جپ کے بھر لے جے تو روز اپنے دل دیا دو دو تین تین منٹ دیا وتھا بھرے گا گرو تے بھروسہ کری وتھا بھر دیا ایک دن گھر بھریا جائے. جے اس دوری نو تے سمے نو آپا بھرن دا یتن کریے. میں جڑی بینتی کر رہا کہ اس دی گاتھا نو کون سمجھ سکدا ہے کیونکہ نمرتا دا گھر ہے. گرو نانک صاحب دے امرت بچن آپ جگجیت صاحب وچ پڑھنے ہیں. حضور کہندے جیڑا بندہ اے دعویٰ کرن لگ پوے کہ میں رب بارے سب کو جان لیا ہے مینو پتا ہے رب کنا کو وڈا ہے. سچے پاتشاہ کہندے گرمت وچ اونوں سیاحا اونوں سادھو اونوں برہم گیانی نہیں کیا جاندا مہاراج کی کیا جاندا ہے. صاحب کہندے اصل وچ ایک ہوندا مورخ ایک ہوندا سرے دا مورخ. کہندے جیڑا بندہ اس اپرمپر پربھو دے تھان پا کے دم گجے مارن دا یتن کرے بغیر تھان پان تو ਤੇ ਕਹਿੰਦੇ ਅਸਲ ਵਿੱਚ ਉਹ ਸਿਆਣਾ ਨਹੀਂ, ਉਹ ਮੂਰਖ ਹੈ। ਅਸੀਂ ਇਹ ਬਚਨ ਰੋਜ਼ ਪੜ੍ਹ ਰਹੇ ਹਾਂ, ਕੇਤੇ ਆਖੇ ਆਖਣ ਪਾਹੇ, ਇਹਦਾ ਮਤਲਬ ਕੇਤੇ ਆਖੇ। ਕਈ ਸੱਜਣ ਜਿਹੜੇ ਨੇ ਤੈਨੂੰ ਆਖਦੇ ਪਏ ਨੇ ਆਖਣ ਪਾਏ ਦਰ ਤੇ, ਕਈ ਤੈਨੂੰ ਆਖਣ ਦਾ ਯਤਨ ਪੈ ਕਰਦੇ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ। ਪਤਾ ਨੀ ਕਿੰਨੇ ਕੁ ਤੈਨੂੰ ਕਹਿਣ ਵਾਲੇ ਇਸ ਦੁਨੀਆਂ ਤੇ ਆਏ, ਮੌਤ ਦਾ ਸੱਦਣਾ ਆਇਆ ਤੇ ਉਹ ਕਹਿ ਕੇ ਚਲੇ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ। ਕਈ ਕਿ ਜਿੰਨੇ ਅੱਜ ਤੀਕਰਾਂ ਦੁਨੀਆਂ ਤੇ ਕਹਿਣ ਵਾਲੇ ਹੋਏ ਨੇ, ਜੇ ਇੰਨੇ ਹੋਰ ਵੀ ਪੈਦਾ ਕਰਦੇ ਹੇ ਪ੍ਰਭੂ ਤੇਰੀ ਗੂੜ ਦਥਾ ਦਾਥਾ ਨੂੰ ਕਿਸੇ ਕਹਿ ਲੈਣਾ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ। ਕਈ ਕਿ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਸਾਹਿਬ ਕਹਿੰਦੇ ਨੇ ਉੱਥੇ ਇੱਕ ਬਚਨ ਕਹਿ, ਜੇ ਕੋ ਆਖੇ ਬੋਲ ਵਿਗਾੜ, ਤੇ ਅਸਲ ਵਿੱਚ ਉਹ ਪਤਾ ਕੀ ਹੈ ਕਹਿਣ ਲੱਗੇ, ਅਸਲ ਵਿੱਚ ਉਹ ਸਿਆਣਾ ਪੁਰਸ਼ ਨਹੀਂ। ਜੇ ਕੋ ਆਖੇ ਗੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ, ਮੂਰਖਾਂ ਸਿਰ ਮੂਰਖ, ਜਿਹੜਾ ਕਹਿਣ ਦਾ ਯਤਨ ਕਰੇ ਮੈਂ ਪਾਏ। ਅੱਜ ਦੇਖੋ ਪਰਮਾਰਥ ਦੇ ਨਾਂ ਤੇ ਇਹ ਖਿਣ ਮੈਂ ਵਿੱਚੋਂ ਨਿਕਲੇ, ਕਿੰਨਾ ਕੁ ਲੋਕਾਂ ਨੂੰ ਠੱਗਿਆ ਜਾਂਦਾ ਹੈ। ਮੈਂ ਤੈਨੂੰ ਅੱਜ ਸੱਚਖੰਡ ਦਿਖਾਉਣਾ, ਉੱਥੇ ਹਿੰਦੁਸਤਾਨ ਵਿੱਚ ਦੇਖਣੇ ਇਹ ਨੂਰਾਨੀ ਜੋਤ ਦਿਖਾਉਂਦੇ ਪਏ ਨੇ ਜੀ। ਇਹ ਤੁਹਾਨੂੰ ਐਨ ਦੇ ਦਰਸ਼ਨ ਕਰਾਣਗੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਨਾਂ ਆਤਮਕ ਆਨੰਦ ਨੂੰ ਬਿਆਨ ਕੀਤਾ ਹੈ। ਪਰ ਜਿਹੜੇ ਸੌਖੇ ਤਰੀਕੇ ਨਾਲ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਨੇ, ਮੇਰੇ ਬਾਬੇ ਨਾਨਕ ਸਤਿਗੁਰੂ ਤੋਂ ਸਮਰੱਥ ਕੋਈ ਹੈ? ਜਦੋਂ ਸੱਚਖੰਡ ਦੀ ਪੌੜੀ ਤੇ ਪਹੁੰਚੇ, ਹੁਣ ਤਾਂ ਖਿੰਨ ਲਾਉਂਦੇ ਆ ਨਾ ਸੱਚਖੰਡ, ਤੇ ਅਸੀਂ ਸ਼ਬਦ ਵੀ ਵਰਤਨੇ ਆ, ਕੋਈ ਭੋਗ ਪੈਂਦਾ ਹੈ ਇੱਥੋਂ ਦਾ ਤੇ ਪਤਾ ਨਹੀਂ। ਉੱਥੇ ਲੋਕ ਆਮ ਤੌਰ ਤੇ ਪੋਲੀਟੀਕਲ ਇਕੱਠੇ ਹੁੰਦੇ ਆ। ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੀ ਹਜ਼ੂਰੀ ਵਿੱਚ ਬੋਲਣ ਦੀ ਤੇ ਬਹਿਣ ਦਾ ਅਦਬ ਦੇ ਲਈ। ਉਹ ਮੌਤ ਤੋਂ ਬਾਅਦ ਭਾਵੇਂ ਉਹ ਬੰਦਾ ਮਰ ਗਿਆ ਹੋਵੇ ਕੁਕਰਮ ਕਰਕੇ, ਮੈਂ ਅਰਦਾਸ ਕਰਾਂਗਾ ਇਹਨੂੰ ਸੱਚਖੰਡ ਵਿੱਚ ਥਾਂ ਮਿਲ ਜਾਏ। ਨਹੀਂ, ਕਦੀ ਬਾਬਾ ਜੀ ਦੇ ਬਚਨ ਪੜ੍ਹ, ਮੇਰੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੱਚਖੰਡ, ਕਹਿੰਦੇ ਨੇ ਮਾਣਿਆ ਜਾ ਸਕਦਾ ਹੈ, ਪਰ ਜੇ ਕਹਿਣ ਦਾ ਯਤਨ ਕਰੀਏ ਤੇ ਹਜ਼ੂਰ ਕਹਿੰਦੇ ਨੇ ਦੰਦਾਂ ਦੇ ਨਾਲ ਜੇ ਤੂੰ ਠੰਡੇ ਲੋਹੇ ਨੂੰ ਚਬਾਉਣ ਦਾ ਯਤਨ ਕਰੇ, ਲੋਹਾ ਨਹੀਂ ਚਬਾਇਆ ਜਾ ਸਕਦਾ ਤੇ ਉਸਨੂੰ ਬਿਆਨ ਕਿਵੇਂ ਕਰਾਂਗੇ? ਹਜ਼ੂਰ ਦਾ ਬਚਨ ਹੈ ਕਿ ਹਜ਼ੂਰ ਕਿਰਪਾਲੂ ਦਾ ਕਿ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਪਰ ਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਤਿੱਥੈ ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਦਿਵਸੈ ਕਰ ਵਿਚਾਰ। ਅਗਲਾ ਬਚਨ ਹੈ ਨਾਨਕ ਕਥਨਾ ਕਰਨਾ ਸਾਰ ਸਾਰ ਦਰ ਤੇ ਲੋਹਾ। ਕਹਿੰਦੇ ਤੈਨੂੰ ਧਿਆਨ ਕਰਨਾ, ਆਪਣੇ ਦੰਦਾਂ ਨਾਲ ਲੋਹੇ ਦੇ ਟੁਕੜੇ ਕਰਨਾ, ਕਿਹਦੀ ਤਾਕਤ ਹੈ ਕਿ ਮਾਲਕਾ ਆਪਣੇ ਜ਼ਬਾਨ ਨਾਲ ਤੈਨੂੰ ਬਿਆਨ ਕਰ ਸਕੇ? ਪਹਿਲਾ ਬਚਨ ਹਜ਼ੂਰ ਨੇ ਕਿਹਾ ਕਿ ਉਸ ਦੀ ਗੂੜ ਗਾਥਾ ਨੂੰ ਕੋਈ ਵਿਰਲਾ ਸਮਝਦਾ ਹੈ। ਜਿਹੜਾ ਸਮਝਦਾ ਹੈ ਉਹ ਨਿਮਰਤਾ ਵਿੱਚ ਰਹਿ ਕੇ ਤੁਰਦਾ, ਸੰਗਤ ਵਿੱਚ ਆਉਂਦਾ ਤੇ ਉਹਦੀਆਂ ਕਾਮਨਾਵਾਂ ਤੇ ਵਾਸ਼ਨਾਵਾਂ ਦਾ ਖਾਤਮਾ ਹੁੰਦਾ ਹੈ। ਇੱਕ ਗੱਲ ਅਸੀਂ ਸਮਝੀਏ, ਜਿੰਨੀਆਂ ਵਾਸ਼ਨਾਵਾਂ ਅਸੀਂ ਪਾਲਨੇ ਪਏ ਨਾ, ਅਸਲ ਵਿੱਚ ਇਹ ਵਾਸ਼ਨਾਵਾਂ ਸਾਡੇ ਆਉਣ ਵਾਲੇ ਸਫ਼ਰ ਦਾ ਸੰਕੇਤ ਬਣ ਗਈਆਂ। ਜਿਹੋ ਜੀ ਬੰਦੇ ਦੀ ਵਾਸ਼ਨਾ ਹੈ, ਇਹੋ ਜਿਹਾ ਅਗਲਾ ਜਨਮ ਉਹਦੇ ਵਾਸਤੇ ਤਿਆਰ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ। ਜਿਹੜਾ ਅਸੀਂ ਸਰੀਰ ਲੈ ਕੇ ਬੈਠੇ ਹਾਂ, ਜਿਹੋ ਜੀ ਅੱਜ ਵਾਸ਼ਨਾ ਇੱਛਾ ਅੰਦਰ ਕਾਮਨਾ ਪੈਦਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈਏ, ਕਹਿੰਦੇ ਨੇ ਅਗਲਾ ਜਨਮ ਵੀ ਵਾਸ਼ਨਾ ਅਨੁਸਾਰ ਬੰਦੇ ਦਾ ਤਿਆਰ ਹੈ। ਮੈਂ ਇੱਕ ਦੋ ਪ੍ਰਮਾਣ ਬਾਣੀ ਵਿੱਚ ਅਰਜ ਕਰਨੇ ਚਾਹਾਂ ਕਿ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ, ਫੇਰ 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 ਵਟਾਈਏ। ਕਹਿਣ ਲੱਗੇ ਗੁਰਮੁਖ ਹੋਏ ਸੋ ਮਰਮ ਕੋ ਪਾਵੇ, ਪਰਤ ਪਰਤ ਕੇ ਤੁਹਾਨੂੰ ਵਟਾਉਂਦੇ ਹਨ ਕਿ ਜੀ ਜਿਹੜੀਆਂ ਅਸੀਂ ਵਾਸ਼ਨਾਵਾਂ ਅੱਜ ਭੋਗਨੇ ਹਨ, ਇਹਦਾ ਖਹਿੜਾ ਸ਼ਮਸ਼ਾਨ ਭੂਮੀ ਵਿੱਚ ਸੜ ਕੇ ਨਹੀਂ, ਇਹਨਾਂ ਵਾਸ਼ਨਾਵਾਂ ਦਾ ਖਹਿੜਾ ਇੱਕ ਜਨਮ ਵਿੱਚ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਦਿੱਤਾ ਸਾਨੂੰ, ਰਾਗ ਗੁਜਰੀ ਹੈ ਸ਼ਬਦ ਭਗਤ ਤਰਲੋਚਨ ਜੀ ਦਾ ਹੈ। ਮੈਂ ਉਹ ਪ੍ਰਮਾਣ ਦੇਣਾ ਬਾਣੀ ਪੜ੍ਹਨ ਵਾਲਿਆਂ ਨੂੰ ਚੇਤੇ ਦੇ, ਤੇ ਉਹ ਸ਼ਬਦ ਕਹੇਗਾ ਜਿਸ ਵਾਸ਼ਨਾ ਨੂੰ ਲੈ ਕੇ ਬੰਦਾ ਮਰਦਾ, ਕੋਈ ਵਾਸ਼ਨਾ ਨਾਲ ਉਹਦਾ ਅਗਲਾ ਜਨਮ ਤਿਆਰ ਹੋ ਜਾਂਦਾ। ਕਈ ਵਾਰੀ ਰੱਬ ਮਿਹਰ ਕਰੇ, ਪੂਰਬਲੀ ਕਮਾਈ ਕੀਤੀ ਹੋਵੇ ਤੇ ਪੂਰਾ ਮੁਰਸ਼ਦ ਮਿਲ ਜਾਵੇ,
ਅੰਤ ਨੇ ਸਵਾਸਾਂ ਤੇ ਵੀ ਉਹ ਕਾਂਟਾ ਬਦਲ ਦਿੰਦਾ ਤੇ ਸੱਚ ਨਾਮ ਸਾਰੀਆਂ ਵਾਸ਼ਨਾਵਾਂ ਨੂੰ ਖਤਮ ਕਰਕੇ ਅੰਦਰ ਨੂੰ ਸ਼ੁੱਧ ਕਰ ਦਿੰਦਾ। ਹੁਣ ਅਸੀਂ ਅਜਾਮਲ ਦੀ ਪ੍ਰਮਾਣ ਬੜੀ ਵੀ ਦੇਣੀ ਕਿ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ ਅੰਤਕਾਲ ਕੋ ਅਜਾਮਲ ਦੀ ਗੱਲ ਕਰਨੀ। ਹੁਣ ਅੰਤਕਾਲ ਉਹਦੀ ਵਾਸ਼ਨਾ ਕਿਵੇਂ ਚੇਂਜ ਹੋ ਗਈ? ਪਿਆਰਿਓ, ਜਿਸ ਗੁਰੂ ਕੋਲ ਬੈਠ ਕੇ ਉਹਨੇ ਅਭਿਆਸ ਕੀਤਾ, ਅੱਜ ਉਹ ਗੁਰੂ ਪਰਤ ਕੇ ਮਿਲਿਆ, ਦੇਖਿਆ ਆਖਰ ਕਦੀ ਮੇਰਾ ਸੀ। ਪਿਆਰਿਓ, ਉਸ ਦਿਨ ਉਹਦੀ ਤਰਸਯੋਗ ਹਾਲਤ ਨੂੰ ਦੇਖ ਕੇ ਵੀ ਵਾਸ਼ਨਾ ਦਾ ਬੱਦਾ ਅਗਾਂ ਫਿਰ ਜੰਮੇਗਾ ਮਰੇਗਾ, ਇੱਕੋ ਗੱਲ ਕਹੀ, ਤੈਨੂੰ ਮੋਹ ਦੀਆਂ ਤੰਦਾਂ ਚੰਬੜੀਆਂ ਨੇ, ਤੂੰ ਨਾਰਾਇਣ ਜਪਿਆ ਸੀ, ਆਪਣੇ ਬੱਚੇ ਦਾ ਨਾਂ ਨਾਰਾਇਣ ਰੱਖ। ਇਸ ਨਾਰਾਇਣ ਨੂੰ ਕਹਿੰਦਿਆਂ ਕਹਿੰਦਿਆਂ ਉਹ ਨਾਰਾਇਣ ਜਾਗ ਪਏਗਾ ਜਿਹੜਾ ਕਈ ਸਾਲ ਪਹਿਲਾਂ ਤੂੰ ਅਭਿਆਸ ਕੀਤਾ। ਪਿਆਰਿਓ, ਮੇਰੀ ਬੇਨਤੀ ਨੂੰ ਟਿਕ ਕੇ ਸਮਝਿਓ, ਵਾਸ਼ਨਾ ਸਾਨੂੰ ਜਨਮ ਦਿੰਦੀ ਹੈ। ਭਾਈ ਗੁਰਦਾਸ ਨੇ ਕਿਹਾ ਕਿ ਜੁਗ ਜੁਗ ਮੇਰ ਸ਼ਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਫਿਰ ਬਚਾਈਏ ਗੁਰਮੁਖ ਹੋਏ ਸੋ ਧਰਮ ਕੋ ਪਾਵੇ। ਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਅੜੀ ਬਾਈ ਗੋਬਿੰਦ ਨਾਮ ਮਤ ਵਿਸ਼ ਤਰਲੋਚਨ ਜੀ, ਬਾਈ ਦਾ ਅਖਰੀ ਅਰਥ ਹੈ ਭੈਣ। ਕਹਿੰਦੇ ਨੇ ਖੇ ਮੇਰੀ ਭੈਣ ਸਖੀਏ, ਤੂੰ ਅਰਦਾਸ ਕਰ ਮੈਨੂੰ ਰੱਬ ਕਦੀ ਨਾ ਭੁੱਲੇ। ਕਿਉਂ ਜੀ? ਸਭ ਕੁਝ ਪਿਆਰਿਓ ਚੇਤੇ ਰਹਿੰਦਾ, ਬਸ ਚਾਰ ਅੱਖਰ ਭੁੱਲ ਜਾਂਦੇ, ਪਰਤ ਪਰਤ ਕੇ ਯਾਦ ਕਰ ਰਹੇ ਹਨ, ਫਿਰ ਅੰਦਰ ਫੁਰਨੇ ਛਾਲਾਂ ਮਾਰਦੇ ਨੇ, ਉਹਨੂੰ ਭੁਲਾ ਦਿੰਦੇ ਨੇ। ਜ਼ਬਾਨ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੀ ਏ ਤੇ ਮਨ ਘਰ ਦਾ ਚਿੰਤਨ ਕਰੀ ਜਾਂਦਾ। ਹਕੀਕਤ ਹੈ ਉੱਥੇ ਕਿਆ ਕਹਿਣ ਲੱਗੇ, ਅਰੀ ਬਾਈ ਮੇਰੀਏ ਭੈਣੇ, ਗੋਬਿੰਦ ਨਾਮ ਮਤ ਬੀਸਣਾ, ਅਰਦਾਸ ਕਰਕੇ ਮੈਨੂੰ ਰੱਬ ਦਾ ਨਾਮ ਨਾ ਭੁੱਲੇ, ਕਿਉਂਕਿ ਨਾਮ ਚੇਤੇ ਰੱਖਾਂਗਾ ਤੇ ਅੰਦਰ ਵਾਸ਼ਨਾਵਾਂ ਮੁੱਕਣ ਗੀਆਂ। ਤੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਤੁਸੀਂ ਕਹਿੰਦੇ ਪਏ ਹੋ ਨਾਮ ਚੇਤੇ ਰਹੇ? ਕਹਿਣ ਲੱਗੇ, ਇਸ ਕਰਕੇ ਕਿ ਅੰਤ ਸਾਹਮਣੇ ਦਿਸਦਾ ਪਿਆ ਤੇ ਕਿਤੇ ਅੰਤ ਵਾਸ਼ਨਾ ਵਿੱਚ ਨਾ ਸਵਾਸ ਨਿਕਲ ਜਾ। ਅੰਤਲੇ ਸਮੇਂ ਮੈਂ ਪਿਛਲੀ ਵਾਰ ਵੀ ਇੱਕ ਅਰਜ਼ ਕੀਤੀ ਸੀ, ਪਿਆਰਿਓ, ਬੰਦੇ ਦੀ ਕੰਨਾਂ ਦੀ ਸਰੋਤ ਹੈ ਜਿਹੜੀ ਮਰਨ ਤੱਕ ਕਾਇਮ ਰਹਿੰਦੀ ਹੈ। ਕਈ ਵਾਰੀ ਤੁਸੀਂ ਦੇਖੋਗੇ ਬਜ਼ੁਰਗ ਜਦੋਂ ਕਿਤੇ ਅੰਤਲੇ ਸਮੇਂ ਮਰਨ ਦੇ ਕਿਨਾਰੇ ਬੈਠਾ ਹੋਵੇ, ਮੰਜੇ ਤੇ ਪਿਆ, ਉਹ ਅੱਖਾਂ ਨਾਲ ਨਹੀਂ ਦੇਖ ਸਕਦਾ, ਜ਼ਬਾਨ ਨਾਲ ਬੋਲ ਨਹੀਂ ਸਕਦਾ, ਉਹਦੇ ਕੰਨ ਕੋਲ ਜਾ ਕੇ ਕਹੋ ਵੀ ਬਾਪੂ ਜੀ ਫਲਾਣਾ ਆਇਆ ਆਵਾਜ਼ ਸਮਝਾਣੀ ਜੇ, ਉਹ ਸਿਰ ਮਾਰੇਗਾ, ਕਿਉਂਕਿ ਬੰਦੇ ਦੇ ਕੰਨ ਦੀ ਸਰੋਤ ਨਹੀਂ ਛੇਤੀ ਕੀਤੀਆਂ ਮਰਦੀ। ਉਸ ਵੇਲੇ ਚਾਹੀਦਾ ਇਹ ਵੇ ਕਿ ਉਹਨੂੰ ਪੁੱਤਰ ਪੋਤਰੇ ਨਾ ਸੁਣਾਈਏ, ਕਿਤੇ ਵਾਸ਼ਨਾ ਫਿਰ ਨਾ ਪੈਦਾ ਹੋ ਜਾਏ। ਹੋ ਸਕਦਾ ਉਹਦਾ ਪਾਰ ਉਤਾਰਾ ਹੋ ਜਾਏ ਜੇ ਉਹਦੇ ਕੰਨਾਂ ਵਿੱਚ ਉਸ ਵੇਲੇ ਗੁਰੂ ਦੀ ਆਵਾਜ਼ ਪਏ। ਮੈਂ ਗੁਰੂ ਗ੍ਰੰਥ ਸਾਹਿਬ ਤੇ ਮਾਣ ਕਰਕੇ ਕਹਿਣਾ, ਉਹਦੇ ਕੰਨਾਂ ਵਿੱਚ ਸੁਖਮਨੀ ਪੈ ਜਾਏ, ਉਹਦੇ ਕੰਨਾਂ ਵਿੱਚ ਗੁਰੂ ਪੈ ਜਾਏ, ਕਿਤੇ ਇੱਕ ਫੁਰਨਾ ਹੀ ਜ਼ਿੰਦਗੀ ਦਾ ਹੋ ਸਕਦਾ ਕਿ ਸਾਰੀ ਜ਼ਿੰਦਗੀ ਨੂੰ ਧੋ ਕੇ ਰੱਖ ਦੇ। ਹਜ਼ੂਰ ਕਿਰਪਾਲੂ ਜੀ ਨੇ ਕਿਹਾ, ਇਸ ਕਰਕੇ ਕਹਿੰਦੇ ਹਾਂ ਕਿ ਅੰਤਕਾਲ ਜੋ ਇਸਤਰੀ ਸਿਮਰੈ, ਵਾਹਿਗੁਰੂ ਅੰਤਕਾਲ ਜੋ ਲਕਸ਼ਮੀ ਸਿਮਰੈ, ਇਹ ਕੀ ਵਾਸ਼ਨਾ ਹੀ ਹੈ ਨਾ। ਹੁਣ ਅੰਤਲੇ ਸਮੇਂ ਜਿਸ ਬੰਦੇ ਦੇ ਅੰਦਰ ਧਨ ਦੀ ਵਾਸ਼ਨਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਵਾਸ਼ਨਾ ਨੇ ਤੇਰਾ ਜਨਮ ਪਲਟਣਾ। ਭਾਈ ਗੁਰਦਾਸ ਕਹਿ ਰਹੇ ਨੇ ਵਾਸ਼ਨਾ ਬੱਦਾ ਆਵੇ ਜਾਵੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਜੇ ਇਸ ਵਾਸ਼ਨਾ ਵਿੱਚ ਚਿੰਤਾ ਵਿੱਚ ਮਰ ਗਿਆ ਤੇ ਅੱਗੇ ਵਾਸ਼ਨਾ ਨੇ ਸਰੀਰ ਕਿਹੜਾ ਦਿੱਤਾ? ਸਰਪ ਜੋਨ ਬਲ ਵੱਲ ਔਤਰੈ, ਪਰਤ ਕੇ ਸੱਪ ਦੀ ਜੋਨ ਆ ਗਈ। ਹੁਣ ਅੰਤਲੇ ਸਮੇਂ ਹੈ ਤੇ ਕਿਸੇ ਨੂੰ ਯਾਦ ਆ ਗਈ ਇਸਤਰੀ, ਇੱਥੇ ਕੇਵਲ ਮਰਦ ਹੀ ਨਹੀਂ ਇਸਤਰੀ ਨੂੰ ਮਰਦ ਚੇਤੇ ਆ ਗਿਆ। ਕਹਿਣ ਲੱਗੇ, ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਇੱਥੇ ਅਰਥ ਹੈ ਕਾਮ ਦੀ ਵਾਸ਼ਨਾ ਕਿਤੇ ਜਾਗ ਪਈ ਤੇ ਸਾਹਿਬ ਕਹਿੰਦੇ ਵੇਸ਼ਵਾ ਜੋਨ ਵੱਲ ਵੱਲ ਔਤ ਹੈ। ਸਾਡੇ ਕੋਲ ਇਤਿਹਾਸ ਗਵਾਹ ਹੈ, ਅਨੇਕਾਂ ਐਸੇ ਪ੍ਰਮਾਣ ਮਿਲਦੇ ਨੇ ਕਿ ਜਿੱਥੇ ਵਾਸ਼ਨਾ ਕਰਕੇ ਬੰਦੇ ਨੂੰ ਜੀਵਨ ਅਗਾ ਉਹ ਜਾ ਮਿਲ ਗਏ। ਤੀਸਰਾ ਬਚਨ ਕਿਹਾ, ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਕਹਿਣ ਲੱਗੇ ਸੂਕਰ ਜੋਨ ਵੱਲ ਵੱਲ ਔਤ ਹੈ। ਚੌਥਾ ਪ੍ਰਮਾਣ ਦਿੱਤਾ ਕਿ ਪਿਆਰਿਆ, ਅੰਤਕਾਲ ਜੋ ਮੰਦਰ ਸਿਮਰੈ, ਅੰਤਲੇ ਸਮੇਂ ਕਿਤੇ ਵਾਸ਼ਨਾ ਆ ਜਾਏ ਮੈਂ ਘਰ ਬਣਾਉਂਦਾ ਰਿਹਾ। ਇਹੀ ਕਾਰਨ ਕਿਉਂ ਕਿਹਾ ਜਾਂਦਾ ਹੈ ਗੁਰੂ ਗੁਰੂ ਜਪ, ਇਸ ਕਰਕੇ ਕਿਤੇ ਜਪਿਆ ਅੰਤਲੇ ਸਮੇਂ ਰਸਨਾ ਤੋਂ ਗੁਰੂ ਨਿਕਲ ਜਾਵੇ, ਅੰਤਲੇ ਸਮੇਂ ਕਿਤੇ ਵਾਹਿਗੁਰੂ ਚੇਤੇ ਆ ਜਾਵੇ। ਮੈਂ ਪਿਛਲੀ ਵਾਰੀ ਵੀ ਕਿਹਾ ਸੀ, ਹੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਿਰਾਂ ਦੇ ਦਾਤੇ ਹੋ, ਅਸੀਂ ਕਦਰ ਨਹੀਂ ਜਾਣਦੇ। ਬੜੇ ਸੋਹਣੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ, ਕਹਿੰਦਾ ਦੁਨੀਆਂ ਦੇ ਲੋਕੋ بلبلے دی ایک اک ہندی ہے، ایک بلبلے دی کی ہستی کہ سمندر دیاں لہراں دا انت پا لے، ایک بلبلے دی کی طاقت کے پانی دیاں لہراں تو بعد گہرائی نو مار سکے، ایک بلبلے دی کی طاقت کے اودے کناریاں دا تھا پا لے۔ اے گرو گوبند سنگھ سچے پاتشاہ، میں ایمانداری نال کہنا رب دی تے گرو نانک دی قسم کھا کے کہ قلم میری چل دی ہے جنی تعریف کراں گھٹ ہے، کیونکہ میں ایک آنکھ والا بلبلا تیرے زندگی دا کوئی تھا نہیں پا سکتا۔ انہیں شبد بڑے سونے چنے، کہندا کرتار کی سگند نانک کی قسم ہے، کرتار کی سگند نانک کی قسم ہے، جتنی بھی ہو گو تعریف وہ گوبند کی کم ہے۔ کہنے لگے ہر چند میرے ہاتھ میں پرزور قلم ہے، لکھوں ست گرو کے وصف کہاں تابے رقم ہے، ایک آنکھ سے بلبلا کیا کل بہر کو دیکھے، ساحل کو دیکھے، منج دھار کو دیکھے، جا لہر کو دیکھے۔ میرے سچے پاتشاہ، میں تیرے کیڑے بنا دا ذکر کرم جدو کتے گرو انتلے سمے چیتے آ جائے۔ یہی کارن اسی انتمی ارداس بھی تا شبد ورتنے کہ اج انتم ارداس ہیں، میں کہنا اس ارداس تو پہلا انتلا سواس ہی گرو وچ رن کے نکل جاوے، واشنا تو کتے بچا ہو جائے۔ دیکھو مختصر صاحب دی ترتیب ہے، اوتھے حضور کرپالو جی جدو اترے نے، پاوے وہ گئے سن کئی سجن بچھڑ کے، پر جدو انہاں دے کول آئے تے کنا کو پیار دتا، کسے نو 10,000، کسے نو 20,000، کسے نو کشمیر دا سلطان، کسے نو ملتان دا بادشاہ۔ تے جدو اس گرو کے لال نو دیکھیا جڑا موت تے گرو دونوں دے وچ کھلوتا سی، اس پاسے موت سی دوجے پاسے گرو سی، موت آ جاندی ہے ایک سواس پہلاں تے گرو دی گود نکلدی پئی سی۔ جدو حضور کرپالو جی کول آئے نے، اس بھائی ماں سنگھ نو اپنی گود وچ لیا، پیاریو اج تیکرا اسی گائی جانے ہیں، میں تاں ایب کی پھر شبد رپیٹ کرنے چاہنا ہوں، تم بھی پکڑ دی ہے، گانا لکھ دیتا کسے نے، آپ اونا دے نہ سر دے کیس نہ داڑے دے کیس، تے بھائی ماں سنگھ نو اے ہو جائے شبد کنونے ورت دے نے، کتے انو کہن کے شرم کر، کتے انو کہن کے چوڑیاں پان، میں کہنا کیڑا اینا نو سمجھاوے پڑیو، بابا اجیت سنگھ ججار سنگھ کول نے، پر پتا دی گود وچ انتلا سواس نہیں، ماں سنگھ وڈ بھاگا ہے جدا انتلا ساری گرو کلگی والے دی گود وچ آیا، کنا کو بھاگا والا ہے۔ اودے کاغذ تا لیرو لیرو کر دیتے بابے نے، اداں تو تے منہ تے لے کے لائی ویر نے، گرو گوبند سنگھ میں تیرے سامنے کھلو کے کہنا تو پتر دیتے بے شک دیتے، تو میرا گرو نہیں تے میں تیرا شکھ۔ حقیقت ہے کاغذ والے پاٹ جان گے تے جڑے چہریاں تے لے کے لائی ویرنی، جڑے اندر من تے لے کے لائی ویرنی، واشنا دے بدے جو گرو کہندا اس ریت نو نہیں کمانڈے کی یہ بداوا لکھی۔ حضور کرپالو جی نے سیس گود وچ لیا تے پچھو کسے آواز دتی، انہاں وچوں جڑے کہہ کے گئے سن کہ اسی تیرے سکھ نہیں، کہندے نے اکو دم بھائی صاحب دے چہرے نو پونج کے کٹ کے سینے نہ لا کے گلا بھر کے کیا کہ دنیا دے لوگو کی ہویا، جے ایک پاسوں ٹوٹی دوجے پاسوں تے نہیں نہ ٹوٹی، اے سچے پاتشاہ ایک پاسوں ٹوٹی دوجے پاسوں نہیں ٹوٹی، اے دے ارتھ کی؟ کہنے لگے اے ساتھی ضرور لکھ کے دے گا، تو ساڈا گرو نہیں، اسی تیرے سکھ نہیں، پر میں تا تھلے کی تیری چلی گیا، تسی میرے سکھ نہیں تے میں تہاڈا گرو نہیں، ایک پاسوں ٹوٹی دو پاسوں نہیں، میں کتے نہیں لکھ کے گیا کہ تسی میرے سکھ نہیں۔ پیارے ست گرو تے رحمت کر دے نے، چاہتے نے سکھ واشنا تو بچ کے کتے نرنکار دے چرنا بھی جڑ جائے، کتے واشنا دا بدا ہویا۔ حضور کہندے نے انت کال جو مندر شمرے، ایسی چنتا میں جے مرے، پریت جون ول ول او ترے، تے جنوں کتے ساری زندگی گرو چیتے رہ جائے، تنتلا سما آوے تے پھر بھی آواز نکلے واہ گرو، تے اونوں صاحب کہندے نے انت کال جو نارائن شمرے، ایسی چنتا میں جے مرے، بدت تلوچن تے نر نکتا پیتامبر واقع ہردے وشن۔ پیارے انہاں واشناواں تو بچا سکدا ہے کیول پربھو دا نام۔ بابا فرید صاحب نے ایک بچن کیا ہے، کہنے لگے سن کے ان سنی کرن دی جا سکھ، اپاں گرو دی گل سن کے ان سنی کر دینے ہیں، پر اپنے اندر دی سن کے ان سنی نہیں کر دے۔ ਕਹਿੰਦੇ ਨੇ ਦੇਖੋ ਮੈਂ ਸ਼ਬਦ ਵਰਤੇ ਹੈ, ਕਹਿੰਦੇ ਨੇ ਇਹ ਤਨ ਜਿਹੜਾ ਹੈ ਰੋਜ਼ ਭੌਂਕਦਾ ਹੈ, ਸ਼ਬਦ ਨੇ ਤੇ ਸਾਰਿਆਂ ਦਾ ਭੌਂਕਦਾ ਹੈ, ਇੱਕ ਅੱਧੇ ਦਾ ਨਹੀਂ। ਰੋਜ਼ ਦੇਖੋ ਪਤਾ ਨੀ ਕਿੰਨੀਆਂ ਕੁ ਫੁਰਨੇ, ਕਿੰਨੇ ਕੁ ਆਸ਼ਾਵਾਂ, ਕਿੰਨੀਆਂ ਕੁ ਵਾਸ਼ਨਾਵਾਂ, ਕਿੰਨੇ ਕੁ ਅੰਦਰ ਇਹ ਅਨੇਕਾਂ ਤਰ੍ਹਾਂ ਦੇ ਸੰਕਲਪ ਵਿਕਲਪ ਪੈਦਾ ਕਰਦਾ। ਕਹਿੰਦੇ ਨੇ ਜਿਸ ਬੰਦੇ ਦੀ ਗੱਲ ਨਾ ਸੁਣਨੀ ਹੋਵੇ ਉਹਨੂੰ ਸੁਣ ਕੇ ਅਣਸੁਣੀ ਕਰੀਦਾ, ਕੰਨਾਂ ਵਿੱਚ ਉਂਗਲੀਆਂ ਦੇ ਕੇ। ਕਹਿੰਦੇ ਨੇ ਜਦੋਂ ਇਹ ਤੇਰੇ ਤਨ ਵਿੱਚ ਵਾਸ਼ਨਾ ਦੇ ਕੁੱਤੇ ਭੌਂਕਦੇ ਨੇ ਨਾ, ਇਹਨੂੰ ਸੁਣ ਕੇ ਅਣਸੁਣਿਆ ਕਰ ਤੇ ਗੁਰੂ ਨੂੰ ਸੁਣ ਕੇ ਅੰਦਰ ਵਸਾ। ਬਾਬਾ ਜੀ ਦਾ ਇੱਕ ਸਲੋਕ ਹੁੰਦਾ, ਉਹ ਬਚਨਾ ਪ੍ਰੀਤਾ ਇਹ ਤਨ ਭੌਂਕਣਾ ਇਹਨੇ ਰੋਜ਼ ਕਲਪੀ ਜਾਣਾ, ਵਾਸ਼ਨਾਵਾਂ ਮੰਗਣੀਆਂ ਨੇ। ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕਹਿਣ ਲੱਗੇ ਕੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪੌਣ, ਜਿੰਨੀ ਮਰਜ਼ੀ ਫੁਰਨੇ ਉੱਠਣ। ਕਹਿੰਦੇ ਨੇ ਮੈਂ ਆਪਣੇ ਇਹਨਾਂ ਫੁਰਨਿਆਂ ਨੂੰ ਸੁਣ ਕੇ ਅਣਸੁਣਿਆ ਕਰਦੇ ਹਾਂ। ਹਜ਼ੂਰ ਨੇ ਸਾਡੀਆਂ ਵਾਸ਼ਨਾਵਾਂ ਤੋਂ ਰਹਿਤ ਕਰਨ ਲਈ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਦੇਖੋ ਅੱਜ ਦਾ ਜਿਲ ਸੁਭਾਗਾ ਵਾਲਾ ਅਜਮੇ ਸ਼ਬਦ ਤਾਂ ਵਰਤਿਆ ਕਿਉਂਕਿ ਜਦੋਂ ਇਹ ਵੈਸਾਖੀ ਦਾ ਪੁਰਬ ਆਉਂਦਾ ਹੈ ਸਿੱਖ ਨੂੰ ਅਨੇਕੇ ਖੇੜੇ ਤੇ ਖੁਸ਼ੀਆਂ ਦੇ ਕੇ ਜਾਂਦਾ। ਮੇਰੇ ਕਲਗੀਧਰ ਜੀ ਨੇ ਕਿੰਨੀ ਕੁ ਕਿਰਪਾ ਕੀਤੀ ਸਾਡੇ ਤੇ। ਪਿਆਰਿਓ ਇਹ ਕੇਵਲ ਇੱਕ ਦਿਨ ਦੀ ਖੇਡ ਨਹੀਂ ਸੀ, ਅਸਲ ਵਿੱਚ ਜਿਹੜੀ ਸੁਲਤਾਨਪੁਰ ਦੀ ਧਰਤੀ ਤੋਂ ਇਉਂ ਕਹਿ ਲਈਏ ਰਾਏ ਭੋਏ ਦੀ ਤਲਵੰਡੀ ਤੋਂ ਆਵਾਜ਼ ਉੱਠੀ ਸੀ, ਸੁਲਤਾਨਪੁਰ ਤੋਂ ਉੱਠੀ ਹੋਈ ਆਵਾਜ਼ ਉਸ ਬਈ ਦੇ ਕਿਨਾਰਿਓਂ ਉਹਦੀ ਸੰਪੂਰਨਤਾ ਆ ਕੇ ਕੇਸਗੜ੍ਹ ਸਾਹਿਬ ਦਾ ਕਿਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਸੀ। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕੱਲ ਮੈਂ ਇੱਕ ਹਿੰਟ ਦਿੱਤਾ ਸੀ ਕਿ ਅਸੀਂ ਰੁਲਦੇ ਪਏ ਸਾਂ। ਰਤਨ ਸਿੰਘ ਭੰਗੂ ਨੇ ਜਦੋਂ ਅੰਮ੍ਰਿਤ ਸੰਚਾਰ ਹੋਇਆ ਇੱਥੇ ਇੱਕ ਕਵਿਤ ਲਿਖੇ, ਉਹਦੀਆਂ ਦੋ ਤੁਕਾਂ ਨੇ। ਸੱਚੇ ਪਾਤਸ਼ਾਹ ਅੰਮ੍ਰਿਤ ਸੰਚਾਰ ਕਰਨ ਲੱਗੇ ਨੇ, ਕਹਿੰਦੇ ਉਸ ਤੋਂ ਪਹਿਲਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਪਹਾੜੀਆਂ ਨਾਲ ਯੁੱਧ ਹੋਇਆ, ਪਹਾੜੀ ਅਹਿਸਾਨ ਪ੍ਰਮੋਸ਼ਨ, ਕਦੀ ਇਹਨਾਂ ਨੂੰ ਖਜ਼ੂਰ ਛੁਡਾਉਂਦੇ ਨੇ, ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਂਦੀਆਂ ਹਿੰਦੁਸਤਾਨ ਦੀਆਂ ਜੇ ਇਹ ਲੋਕ ਇਮਾਨਦਾਰ ਹੁੰਦੇ ਸੀ, ਕਿਉਂਕਿ ਅੰਦਰ ਬੇਈਮਾਨ ਸੀ। ਅਸਲ ਵਿੱਚ ਇਹਨਾਂ ਦੇ ਜੇ ਕਿਤੇ ਮੈਂ ਲਾ ਕੇ ਨਹੀਂ ਕਰ ਰਿਹਾ, ਜੇ ਕਿਤੇ ਇਹਨਾਂ ਦੇ ਨਾਮ ਦੀ ਵਿਆਖਿਆ ਕਰਕੇ ਦੇਖੋ ਇਹਦਾ ਅਰਥ ਕੋਈ ਨੀ। ਦੁਨੀਆਂ ਵਿੱਚ ਡਾਕਟਰ ਰਾਧਾ ਕ੍ਰਿਸ਼ਨ ਵਰਗੇ ਏਡੇ ਵੱਡੇ ਵਿਦਵਾਨ ਉਹ ਵੀ ਲਫ਼ਜ਼ ਇਸ ਦੇ ਅਰਥ ਨਹੀਂ ਲੱਭ ਸਕੇ, ਇਹਦਾ ਅਰਥ ਹੀ ਕੇਵਲ ਕਾਲਾ ਤੇ ਚੋਰ ਹੁੰਦਾ। ਹਕੀਕਤ ਹੈ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਸਾਹਿਬ ਕਿਰਪਾਲੂ ਨੇ ਜਦੋਂ ਇੱਥੇ ਅੰਮ੍ਰਿਤ ਸੰਚਾਰ ਕੀਤਾ ਆਖਰ ਅੱਜ ਕਿਤਨੀ ਕੁ ਸੰਗਤ ਆਈ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਇਕੱਠੀ ਹੈ। ਮੇਰੇ ਸਚੋਜੀ ਪ੍ਰੀਤਮ ਨੇ ਕਿਰਪਾਨ ਲਗਨ ਬਾਹਰ ਕੱਢੀ ਹੈ ਤੇ ਉੱਥੇ ਇੱਕ ਹਜ਼ੂਰ ਨੇ ਜੋ ਆਪਣੇ ਅੰਦਰ ਦਾ ਸੁਪਨਾ ਸੀ ਉਹਨੂੰ ਸਾਕਾਰ ਕੀਤਾ, ਤੇ ਉੱਥੇ ਜਦੋਂ ਵੇਖਿਆ ਵੀ ਕੋਈ ਜੱਟ, ਕੋਈ ਖੱਤਰੀ, ਕੋਈ ਸ਼ੈਣੀ, ਉਹਨੇ ਸ਼ਬਦ ਸਾਰੇ ਵਰਤੇ ਜੀ, ਕੋਈ ਘੁਮਿਆਰ, ਕੋਈ ਚਮਿਆਰ, ਕਈ ਅਰੋੜੇ, ਜਦੋਂ ਸਾਰੇ ਉੱਥੇ ਬੈਠੇ ਨੇ ਤੇ ਮੇਰੇ ਕਲਗੀ ਵਾਲੇ ਦੀ ਰਸਨਾ ਤੋਂ ਬਚਨ ਕਹਿ ਤੇ ਰਤਨ ਸਿੰਘ ਭੰਗੂ ਦੇ ਨੇ ਕਹਿਣ ਲੱਗੇ ਪਿਆਰਿਓ ਕਿ ਦੇਖੋ ਇਹ ਲੋਕ ਅੱਜ ਮੇਰੇ ਕੋਲ ਆਏ ਬੈਠੇ ਨੇ, ਇਹਨਾਂ ਨੇ ਕਦੀ ਵੀ ਸਵੈ ਮਾਨ ਨਾਲ ਜੀ ਕੇ ਨਹੀਂ ਦੇਖਿਆ, ਸਦੀਆਂ ਤੋਂ ਇਹਨਾਂ ਨੂੰ ਲਤਾੜ ਕੇ ਰੱਖਿਆ। ਤੇ ਚੇਤੇ ਰੱਖਿਓ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ ਅੰਮ੍ਰਿਤ ਵੀ ਉਹਦੇ ਉੱਤੇ ਵੀ ਖਲੋਤਾ ਹੈ। ਹਾਲਾਂਕਿ ਪੰਥ ਭਾਵੇਂ ਸੀ ਸਾਰੇ ਕਹਿੰਦੇ ਪੰਥ ਦੀ ਨੀਂਹ ਰੱਖੀ, ਬਾਣੀ ਪੜ੍ਹਨ ਵਾਲੇ ਗੁਰਸਿੱਖੋ ਪੰਥ ਦੀ ਨੀਂਹ ਤਾਂ ਉਦੋਂ ਹੀ ਰੱਖ ਦਿੱਤੀ ਜਿੱਦਣ ਸੁਲਤਾਨਪੁਰ ਖਲੋ ਕੇ ਕਹਿ ਦਿੱਤਾ ਨਾ ਕੰਮ ਹਿੰਦੂ ਨਾ ਮੁਸਲਮਾਨ, ਉੱਥੇ ਭਾਵੇਂ ਸ਼ਬਦ ਵਰਤੇ ਸਨ ਨਾ ਕੋ ਹਿੰਦੂ ਨਾ ਮੁਸਲਮਾਨ, ਉਦੋਂ ਵੀ ਪੰਥ ਹੀ ਨੀਂਹ ਰੱਖੀ। ਜਿਸ ਦਿਨ ਸਿੱਧਾਂ ਦੇ ਸਾਹਮਣੇ ਖਲੋ ਗਏ ਤੇ ਉਦੋਂ ਪੰਥ ਨਿਰਾਲਾ ਹੋ ਗਿਆ ਸੀ। ਪਿਆਰਿਓ ਉਦੋਂ ਹੀ ਬਾਬਾ ਜੀ ਨੇ ਕਹਿ ਦਿੱਤਾ ਸੀ, ਭਾਈ ਗੁਰਦਾਸ ਨੂੰ ਕਹਿਣਾ ਪਿਆ, ਕਹਿਣ ਲੱਗੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਸੱਤੇ ਬਲਵੰਤ ਨੇ ਕਿਹਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਬਾਬੇ ਨਾਨਕ ਨੇ ਸੱਚ ਦਾ ਕਿਲਾ ਉਸਾਰਿਆ ਜਿਹਦੀ ਨੀਂਹ ਵਿੱਚ ਸੱਚ ਦੀਆਂ ਇੱਟਾਂ ਰੱਖੀਆਂ ਸਨ। ਇਸੇ ਪੰਥ ਨੂੰ ਦੇਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਪੜ੍ਹਨ ਵਾਲਿਓ ਦੇਖੋ ਪੰਥ ਦੀ ਸਿਰਜਣਾ ਸ਼ਬਦ ਅਸੀਂ ਵਰਤਨੇ ਆ, ਨਿਰਮਲਤਾਈ ਨਿਆਰਾਪਨ ਬਾਬਾ ਨਾਨਕ ਜੀ ਦੇ ਕੇ ਗਏ, ਗੁਰੂ ਕਲਗੀਧਰ ਅਖੀਰਲਾ ਰੰਗ ਭਰ ਕੇ ਮੁਕੰਮਲ ਪਏ ਨੂੰ ਕਰਦੇ ਨੇ। ਸਹਿਬ ਗੁਰੂ ਨਾਨਕ ਸਾਹਿਬ ਜੀ ਦੀ ਜੋਤੀ ਜਿਹੜਾ ਸਿਧਾਂਤ ਹੈ ਉਹਦੇ ਉੱਤੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਟਿਕਿਆ ਹੈ। ਮੈਂ ਬੇਨਤੀ ਕਰਾਂ ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮਨੁੱਖਤਾ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ, ਸਾਰਿਆਂ ਦੇ ਧਰਮ ਗ੍ਰੰਥ ਮੁਬਾਰਕ ਨੇ, ਬਾਬਾ ਜੀ ਨੇ ਕਿਹਾ ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਜਿਸ ਗ੍ਰੰਥ ਵਿਚ ਵੀ ਤੇਰੀ ਕੀਰਤੀ ਉਹਦਾ ਬੋਲਬਾਲਾ ਹੋਵੇ। ਗੁਰੂ ਗ੍ਰੰਥ ਸਾਹਿਬ ਵਾਹਦ ਐਸੇ ਸੱਚੇ ਪਾਤਸ਼ਾਹ ਨੇ ਕਿਰਪਾਲੂ ਨੇ, ਜਿਨ੍ਹਾਂ ਨੇ ਉਸ ਵੇਲੇ ਦੇ ਲੱਕੜੇ ਹੋਏ ਲੋਕ ਜਿਨ੍ਹਾਂ ਨੂੰ ਮੰਦਿਰ ਵਿਚ ਰਾਮ ਕਹਿਣ ਦੀ ਇਜਾਜ਼ਤ ਨਹੀਂ ਸੀ, ਉਹਨਾਂ ਦੇ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਕੇ ਤੇ ਬਾਬਾ ਬੁੱਢਾ ਸਾਹਿਬ ਤੋਂ ਪਹਿਲਾ ਪ੍ਰਕਾਸ਼ ਹਰਿਮੰਦਰ ਵਿਚ ਕਰਾਇਆ। ਕੀ ਕਹਾਂ, ਦੇਖੋ ਹਜ਼ੂਰ ਨੇ ਜਿਹੜੇ ਅੰਮ੍ਰਿਤ ਬਚਨ ਕਹਿ ਗੁਰੂ ਕਲਗੀਧਰ ਜੀ ਨੇ ਬਾਣੀ ਤੁਸੀਂ ਪੜ੍ਹਦੇ ਹੋ, ਮੈਂ ਕੱਲ ਇੱਕ ਪ੍ਰਮਾਣ ਦਿੱਤਾ ਸੀ ਅੱਜ ਉਹਦੀ ਵਿਆਖਿਆ ਕਰਨੀ ਚਾਹੁੰਦਾ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਤ ਹੈ ਛਤਰ ਹੈ। ਮੇਰੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਿ ਇਹ ਉਹੀ ਜੋਤ ਹੈ ਜਿਹਦੇ ਸਾਹਮਣੇ ਭਗਤ ਰਵਿਦਾਸ ਜੀ ਦੇ ਬਚਨ ਆਏ ਤੇ ਉਹਨਾਂ ਦੀ ਜਾਤ ਦਾ ਮਜ਼ਾਕ ਉਡਾਇਆ ਪਿਆ ਤੇ ਉਸ ਭਗਤ ਨੇ ਕਿਹਾ ਦੁਨੀਆਂ ਦੇ ਲੋਗੋ ਕਰਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰੰਗ ਭਗਤ ਭਗੋਤ ਲਿਖਿਆ ਤੇ ਉਪਰ ਪੂਜਿਆ ਕਰ ਨਮਸਕਾਰ। ਤਾੜੀ ਦਾ ਰੁੱਖ ਮੰਨਿਆ ਜਾਂਦਾ ਹਿੰਦੁਸਤਾਨ ਵਿਚ ਅਪਵਿੱਤਰ ਹੈ, ਪਰ ਜਦੋਂ ਕਾਗਜ਼ ਬਣਾ ਕੇ ਉਹਦੇ ਤੇ ਰਾਮ ਨਾਮ ਲਿਖ ਦਈਏ ਫਿਰ ਅਪਵਿੱਤਰ ਨਹੀਂ ਰਹਿੰਦਾ, ਲੋਕ ਉਹਨੂੰ ਮੱਥੇ ਟੇਕਦੇ। ਮੇਰਾ ਜਨਮ ਇੱਕ ਚਮਾਰ ਕਰਦਾ ਹੈ, ਮੈਨੂੰ ਖਿਮਾ ਕਰਿਓ, ਮੈਂ ਸ਼ਬਦ ਖੁੱਲੇ ਵਰਤਣਾ ਤੇ ਵਰਤਣਾ ਬਾਣੀ ਤੋਂ ਬਾਹਰ ਜਾ ਕੇ ਨਹੀਂ। ਮੇਰਾ ਪਰਿਵਾਰ ਚਮਾਰ ਚਮ ਨਾਲ ਸੰਬੰਧਿਤ ਹੈ, ਪਰ ਚੇਤੇ ਰੱਖਿਓ ਰਵਿਦਾਸ ਦੀ ਚਮੜੀ ਦੇ ਥੱਲੇ ਸ਼ਿਰਦੇ ਵਿਚ ਰਾਮ ਲਿਖਿਆ, ਤੁਹਾਨੂੰ ਸਾਰੀ ਕੁਰਜੀ ਕਿ ਮੇਰੇ ਰੋਮ ਰੋਮ ਵਿਚ ਰਾਮ ਰਮਿਆ ਹੈ, ਉਹਨਾਂ ਦੇ ਸ਼ਬਦ ਵੀ। ਇਹਦਾ ਮਤਲਬ ਲੋਕਾਂ ਨੇ ਕੁਛ ਕਿਹਾ ਤਾਂ ਉਹਨਾਂ ਨੂੰ ਬਚਨ ਕਹਿਣੇ ਪਏ, ਮੇਰੀ ਜਾਤ ਕੁੱਟ ਬੰਦ ਲਾ ਢੋਰ ਕਵੰਤਾ ਮਿੱਤਾ ਬਨਾਰਸੀ ਆਸ ਪਾਸ਼ਾ, ਉਹਨਾਂ ਨੂੰ ਬਚਨ ਕਹਿਣੇ ਪਏ ਕਹਿ ਰਵਿਦਾਸ ਚਮਾਰ ਪਿਆਰੇ। ਜਦੋਂ ਬਾਬੇ ਨਾਮਦੇਵ ਦੇ ਬਚਨ ਪੜ੍ਹਨੇ, ਜਿਹਨੂੰ ਭਗਵਾਨ ਦਾ ਘਰ ਕਿਹਾ ਜਾਂਦਾ, ਉਥੇ ਬੈਠੇ ਹੋਏ ਦਾ ਕੰਬਲ ਧੂ ਕੇ ਬਾਹਰ ਮਾਰਨਾ ਤੇ ਨਾਲ ਕਹਿ ਦੇਣਾ ਤੂੰ ਛੀਂਬਾ, ਮੈਂ ਛੀਂਬੇ ਨੂੰ ਕੋਈ ਹੱਕ ਨਹੀਂ, ਤੇ ਉਹਨੇ ਸ਼ਬਦ ਕਹਿ ਦਾਤਾ ਕਿ ਪੰਡਿਆ ਮੋਕੋ ਢੇਡ ਕਹਿਤਾ ਤੇਰੀ ਪੈਜ ਪਛਾਉਂਦੀ ਹੋਏ। ਮੇਰੀ ਬੇਨਤੀ ਸਮਝਿਓ, ਗੁਰੂ ਗੋਬਿੰਦ ਸਿੰਘ ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੀ ਪੈਜ ਪਛਾਉਂਦੀ ਹੋਏ ਲਾ। ਜੇ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੂੰ ਦੇਖਦੇ ਹਾਂ, ਉਹਨੂੰ ਕਦੀ ਤਾਂ ਲਹਿਰਾਂ ਵਿਚ ਛੱਡਣਾ, ਕਦੀ ਹਾਥੀ ਅੱਗੇ ਛੱਡਣਾ ਤੇ ਕਦੀ ਕਹਿਣਾ ਨੀਚ ਜਾਤ ਦਾ ਜੁਲਾਹਾ, ਤੇ ਉਹਨਾਂ ਨੂੰ ਵੀ ਇਹ ਸ਼ਬਦ ਕਹਿਣੇ ਪੈ ਗਏ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਕ ਤੁਮ ਕਤ ਦੂਧ। ਪਿਆਰਿਓ ਦੇਖਿਆ ਜਾਤ ਪਾਤ ਦੇ ਕੋਲ ਨੂੰ ਕਰ ਦਿੱਤਾ, ਜਦੋਂ ਮੇਰੇ ਗੁਰੂ ਨਾਨਕ ਸਾਹਿਬ ਜੀ ਜੋਤ ਨੇ ਇੱਕ ਗ੍ਰੰਥ ਵਿਚ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਰੇ ਭਗਤਾਂ ਦੇ ਅੰਮ੍ਰਿਤ ਬਚਨ ਦਰਜ ਕਰ ਦਿੱਤੇ। ਇਸ ਤੋਂ ਅੱਗੇ ਤੁਸੀਂ ਤੱਕੋ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੁੰਦਾ, ਕਿੰਨਾ ਕੁ ਹੁਸ਼ਿਆਰ ਹੈ ਕਿ ਪੁਜਾਰੀ ਉਸ ਵੇਲੇ ਦਾ, ਜੇ ਕਿਸੇ ਸ਼ੂਦਰ ਦਾ ਪਰਛਾਵਾਂ ਪੈ ਜਾਏ ਤੇ ਤਨ ਭਿੱਜ ਗਿਆ, ਜੇ ਕਿਤੇ ਪਾਣੀ ਵਿਚਾਰਾ ਭਰ ਲੈ ਤੇ ਖੂਹ ਭਿੱਜ ਗਿਆ, ਤੇ ਜੇ ਬਾਬਾ ਜੀ ਕਿਸੇ ਨੇ ਤੈਨੂੰ ਪੁੱਛਿਆ ਜਾਏ ਵੀ ਜਿਹੜੀ ਮਿਰਗ ਦੀ ਨਾਭੀ ਵਿਚੋਂ ਕਸਤੂਰੀ ਨਿਕਲਦੀ ਏ ਕੀ ਉਹ ਘਟੀ ਨੇ, ਮਿਰਗ ਦੀ ਨਾਭੀ ਵਿਚੋਂ ਕਸਤੂਰੀ ਤਾਂ ਨੀਵੀਂ ਜਾਤ ਵਾਲੇ ਸ਼ਿਕਾਰੀ ਲੋਕ ਕੱਢ ਕੇ ਲਿਆਉਂਦੇ ਨੇ, ਕਸਤੂਰੀ ਕੀਮਤੀ ਇਹਦੀ ਕੋਈ ਸੁੱਚ ਭੇਟ ਨੀ। ਕੱਚੇ ਚਮੜੇ ਦੇ ਕੁੱਪਿਆਂ ਵਿਚ ਘਿਓ ਪਾਇਆ ਜਾਂਦਾ, ਉਂਝ ਤੂੰ ਰੱਬ ਦੇ ਬਣਾਏ ਬੰਦਿਆਂ ਤੂੰ ਨਵਰਤ ਕਰਨੇ ਤੇ ਚੰਨ ਦਾ ਵਿਚ ਪਿਆ ਹੋਇਆ ਘਿਓ ਤੂੰ ਯੱਗ ਵਿਚ ਵਰਤਣਾ ਪਿਆ, ਕੀ ਉਹ ਕੱਚੇ ਚਮੜੇ ਦੇ ਕੁੱਪੇ ਵਿਚ ਪਾਇਆ ਹੋਇਆ ਘੋ ਭ੍ਰਿਸ਼ਟਿਆ ਨੇ। ਹਜ਼ੂਰ ਕਹਿੰਦੇ ਨੇ ਦੇਖ ਜਿਹੜਾ ਫੁੱਲ ਤੂੰ ਮੂਰਤੀ ਅੱਗੇ ਭੇਟ ਕਰਨਾ, ਉਹ ਮਾਲਣ ਕਿਹੜੀ ਸਾਰ ਸੁਤੀ ਧਿੰਮੀ ਬ੍ਰਾਹਮਣ ਹੈ, ਉਹ ਨੀਵੀ ਦਾਤ ਦੀਏ, ਫੁੱਲ ਦੀ ਭਿੱਜ ਕੋਈ ਨਹੀਂ, ਘਿਓ ਦੀ ਭਿੱਜ ਕੋਈ ਨਹੀਂ, ਕੇਸਰ ਦੀ ਭਿੱਜ ਕੋਈ ਨਹੀਂ, ਪਿਆਰਿਆ ਸੋਨਾ ਤੂੰ ਪਾਨਾ, ਸੋਨੇ ਦੀ ਭਿੱਜ ਕੋਈ ਨਹੀਂ। ਕਹਿੰਦੇ ਸੱਚ ਜਾਣੀ ਇਹ ਸੁੱਚ ਭਿੱਜ ਤੇਰੀ, ਜਿਹਦੇ ਅੰਦਰ ਰੱਬ ਦਾ ਨਾਮ ਟਿਕ ਗਿਆ ਉਹਦੀ ਵੀ ਕੋਈ ਸੁੱਚ ਭਿੱਜ ਨਹੀਂ। ਬਾਬਾ ਜੀ ਨੇ ਉੱਥੇ ਦੇਖੋ ਭਗਤੀ ਕਰਨ ਵਾਲਿਆਂ ਲਈ ਜਿਹੜੇ ਸ਼ਬਦ ਵਰਤੇ, ਕਹਿਣ ਲੱਗੇ ਕੇਸਰ ਕੁਸ ਮਿਰਗ ਮੈਂ ਖਰਨਾ ਸਰਬ ਸ਼ਰੀਰੀ ਚੜ੍ਹਨਾ, ਇਹ ਸ਼ਬਦ ਸ਼ੁਰੂ ਹੁੰਦਾ ਭਾਉ ਤੇਰਾ ਪਹਾਨ ਅਖੀਰਲੀਆਂ ਤੁਕਾਂ ਨੇ, ਕੇਸਰ ਕੁਸ ਮਿਰਗ ਮੈਂ ਖਰਨਾ ਸਰਬ ਸ਼ਰੀਰੀ ਚੜ੍ਹਨਾ, ਚੰਦਨ ਭਗਤਾ ਜੋਤ ਅਨੇਹੀ ਸਰਬ ਹੈ ਪਰਮਲ ਕਰਨਾ, ਘੇਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਨਾ ਕੋਏ, ਤੇਰਾ ਨਾਮ ਨਿਵੈ ਰਹਿ ਲਿਵਲਾਏ ਨਾਨਕ ਤਿੰਨ ਦਾਰੇ ਪੀਖਿਆ ਪਾਏ। ਐਸੀ ਲਾਲ ਤੁਝ ਬਿਨ ਕੌਣ ਕਰੇ, ਰਤਨ ਸਿੰਘ ਭੰਗੂ ਦੇ ਕਵਿਤ ਬਲਾਵਾਂ, ਹਜ਼ੂਰ ਕਿਰਪਾਲੂ ਜੀ ਅੰਮ੍ਰਿਤ ਕਰਨ ਲੱਗੇ ਤਿਆਰ, ਕਿਹਾ ਗਿਆ ਜੀ ਇੱਕ ਖੱਤਰੀ ਇੱਕ ਜੱਟ ਜੀ ਇੱਕ ਚੂਰ ਜੀ ਇੱਕ ਛੀਂਬਾ ਜੀ, ਮੇਰੇ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਸ ਕਵੀ ਨੇ ਜਿਹੜੇ ਸ਼ਬਦ ਕਢਾਏ ਨੇ, ਕਹਿਣ ਲੱਗੇ ਸੱਤ ਸਨਾਤ ਅਰ ਬਾਰਾਂ ਜਾਤ ਜਾਣੈ ਨਾਹੀ ਰਾਜਨੀਤੀ ਕੀ ਬਾਤ, ਜੱਟ ਬੂਟ ਕਹਿ ਜਗ ਮਾਹੀ, ਕਹਿਣ ਲੱਗੇ ਪਿਆਰੇ ਬਾਣੀਏ ਬੇਕਾਲ ਕਰਾਰ ਖੱਤਰੀ ਸਦਾਹੀ, ان غریب سنگن کو دہوں پادشاہی یہ یاد کرے خمری گریائی جنہاں نوں تسی کمیل شبد ورتے ہو میں پادشاہی دے کے جاؤں گا رہندی دنیا تک گرو نانک دی جوت دی رحمت نوں یاد کریا کر وہ پادشاہی کیول باہر دی نہیں وہ اندر دی بھی دتی وہ پادشاہی سچا امر سچی پادشاہی سچے سیتی راتے سچا سکھ سچی وڈیائی جس کے سیت نہیں جاتے وہ پادشاہی اندر دی ہے کہ جس نو بخشے صرف سلا نانک پادشاہی پادشاہ وہ اندر دی پادشاہی راجہ سگلی سرشت کا ہر نام مانے پنا میری بینتی و توجہ دیو حضور نے سانو اس لال نے نیویاں نو چوکے سہ بنا دیتا پیارے ہو جنہیں آج بھی صاحب بننا ہے چار گن ہون تے سہ بنے گا کیا پنج پیارے نے سب تو پہلے نے بھائی دیا سنگھ جی پیارے بھائی دھرم سنگھ جی پیارے بھائی ہمت سنگھ جی پیارے بھائی موہن سنگھ جی تے پیارے بھائی صاحب سنگھ جی آپ تھوڑی جی اکاگرتا بخشو گرو نانک صاحب دے گھر دا اے سدھانت ہے تے دھرم دیا تو بنا پرفلت نہیں ہوندا جس وچ دیا نہیں اس دھرم نو کدی وی دھرم شبد نہیں ورتیا جانا چاہیے سب تو پہلا کرپالو کہندے جے خالصا بنے تیرے اندر دیا ہونا چاہیے خالصا نردئی نہیں دوجا بچن جے تیرے اندر دیا ہے تے دیا مائیں ایدے وچوں دھرم پتر دا جنم ہوے گا جس کول دیا ہوے دھرم ہوے تے پھر دھرم نو پھیلان دے لئی باواں وچ ہمت بھی چاہیے جس کول دیا دھرم تے ہمت ہے انہاں تیناں گناں نوں موکم دا ارتھ ہوندا پکیا پیڈیا چنگی طرح دڑھ کر لے جس کول دیا ہے دھرم ہے ہمت ہے جڑا تیناں نوں موکم پیڈیا کر کے بیٹھا ہے سچ جانیو شاید او دے چرناں وچ آ جاندی ہے تے پنج پیارے نے پنج گن دتے اندر دے دیا دھرم ہمت موکم تے جنہاں کول اے چار گن آ گئے کہن لگے اصل وچ او صاحب ہے انہاں نوں شبد ورت کے کیا سی کہ او صاحب میں اس کا چہرہ حضور کرپالو جی نے کنی کو رحمت کیتی انہاں دا ایک کبد کہہ کے سمپورنتا ول چلیے حضور نوں جدو پوچھا داتا جنہاں نوں تسی صاحب کہندے ہوئے تے دیکھو انہاں پنجاں نے وی وارنے جائیے ایہو جہ سر ایک واری گرو نوں دے دتا ہے پرت کے سر چکیا نہیں جے متھا ٹیک دیتا آنند پور صاحب دی دھرتی تے کلگی والیا کہ تیرے چرناں وچ میں اپنا شیش ارپن کیتا ہے انتلے سمے تک او شیش گرو دے چرناں وچ رہیا دیکھو چمکور دی گلی وچ پنج پیارے نال نے تیناں نے شہادت دا جام پیتا ہے بھائی صاحب بھائی ہمت سنگھ پیارے بھائی موکم سنگھ تے پیارے بھائی صاحب سنگھ تیناں نے شہادت دا جام پیتا ہے کلگی والے دے نیترا سامنے ماچھی والے دے جنگل وچ گئے نے تے دو پیارے آپ ٹونڈتے ہوئے میرے کلگی والے سچے پادشاہ نوں ملے نے تے تیجا سکھ بھائی مان سنگھ نال ہے پیارے بھائی دیا سنگھ پیارے بھائی دھرم سنگھ ایہو جہا سر دتا کہ نبیڑ دی دھرتی تک اے گرو کے لال دو پیارے میرے کلگی والے دے چرناں وچ ٹکے ہے جنہاں جدن شہبی دتی او دن حضور نے شبد کہ سیو کری انہی کی پاوت اور کی سیو سہات نہ جی کو دان دیو انہی کو پلو اور آن کو دان نہ لاگت نیکو آگا پلے انہی کو دیو جگ میں جس اور دیو سب ٹھیک ہو موگرے میں تن تے من تے سر لو تن ہے سب ہی انہی کو کہنے میرے گھر دا تن میرے گھر دا تن میرے گھر دی دولت ایتھوں تک میرا اپنا سر بھی اس خالصے دا پیارو اس کرپالو داتا جی نے سادے تے اج دے دن رحمت کیتی رولدیاں ہویاں نوں شہبی دی داد دے کے گئے کرپالو داتا جی دے امرت بچناں ولائیے کل نوں عرض کرنی ہے خالصہ بنایا ہے تے پنج چنھ سانوں بخشش کیتے نے او کی نے اج دا بچنے گاتھا گوڑ اپارن رب دے گھر دی کتھا گوڑ ہے سمجھن برلا جنے کوئی تاواں تاواں برلا بندہ اس نوں سمجھدا ہے سنسار کام تجن سنسار دیا کام ناواں تو او اوپر اٹھ گیا کہن لگے نانک گوبند رمنگ ساد سنگ میں سنگت وی جڑ کے اونے پیارے واہگرو دے گناں نوں گائن کیتا آو گرمخو آپ بخشو اکاگرتا پاویں کہ آپ نوں بیٹھیاں تین گھنٹے تو ود تقریباً سماں ہو جاندا ہے آؤ صرف آ تین چار منٹ اپنے اندر نوں ٹکا کے ਗੁਰੂ ਕੇ ਚਰਨਾਂ ਵਿੱਚ ਆਪਾਂ ਹਾਜ਼ਰੀ ਲਵਾ ਸਕੀਏ ਔਰ ਉਚਾਰਨ ਕਰੋ ਜੀ ਵਾਹੇ ਗੁਰੂ
ਵਾਹ